કઈ કહેતા નથી. અંદર બકરે બધે અંદર બકરે વડે ગયે. તે ગુરુ આપે ગલ કહેતા બોલીએ સચ ધર્મ જૂઠ ન બોલીએ. જો ગુર દસે વાટ મુરીદા જોલીએ. જરા ગુરુ રાહ દસે ઓદે ઉતે જોલીએ. મેને તુરના મુરીદા ધર્મ હૈ મુરીદા ધર્મ. ગુરુ દે હુકમ ઉતે નુક્તા ચીની કરની નહીં. જેડા ગુરુ સાનુ કહેતા સચ બોલના ચાહીદા. ધર્મ દે નાલ રંગ્યા હોયા સચ બોલના ચાહીદા. યારો સાનુ આખે સચ બોલો તે આપ અંદર બધે હોય. બકરે સ્ટેજ તે સાનુ આખ્યા મેં બંદે વડને ને અંદર જાકે બકરા વડ સુર્યા કે એ ગુરુ ને સચ બોલે. કેહો જે ગુરુ નું મથા ટેકણા ચાહીદા. કેહો જે ગુરુ ગુરુ બનન દે કાબલ હૈ. ભાઈ સાનુ આખે મેં અંદર સિખ વડને ને સિખ દા સિર ચાહીદા. અંદર જાકે બકરા ચટકા દે. એક સબૂત હૈ મેરે કોલ. દૂસરા મેં તુહાડે સામને પેશ કરના ચાહુંના. સર સાનુ એ કહેંદે ને સાનુ હુકમ દેંદે ને કે દિલો મોહબ્બત જિન સેઈ સચ્યા જિન મન હોર મુખ હોર સે કંડે કચ્ચે. જીરે મન વિચ કુછ હોર હોવે તે મુંહ કુછ હોર આખે ઓ આદમી કચ્ચા હૈ. તે યારો ગુરુ દે મન વિચ એ પઈ મેં અંદર જાકે બકરે વડાંગા તે સાનુ મુંહ નાલ આખે પઈ મેં બંદે વડને ને મન વિચ કુછ હોર તે મુંહ કુછ હોર. ગુરુ કહેતા કી હોય જે ગુરુ નું ગુરુ મન લેણા ચાહીદા. કી એસ ગુરુ ને એદાં કીતા હોવેગા. મેં એક તીસરા પ્રમાણ તુહાડે સામને રખણ લગા. સર સાનુ તો એ ફરમાઉંદા ને કે હમું નર પાયા શબદ સુખનવર. મહારાજ કહેતા ને ઇન્સાન ઓ હૈ જેડા બચન કા બલી. મેનુ ઓસ આદમી ની લોડ હૈ જેડા બચન કા બલી. ના શિકમે દિગર દર દેહાને દિગર. જીડે મન વિચ કુછ હોર ના હોવે પેટ વિચ કુછ હોર ના હોવે તે મુંહ નાલ કુછ હોર ના કહે. જો મુંહ નાલ કહે સો પેટ વિચ હોવે. જો પેટ વિચ હોવે સો મુંહ નાલ કહે. સાનુ તે ગુરુ ઉપદેશ કરદા તે યારો આપણે મન વિચ મેં બકરે વડાંગા તે સાનુ આખ્યા મેં બંદે વડાંગા. કે ગુરુ અંદરોં બારોં એક હૈ. કે એહો જે ગુરુ કૌલન તે ફેલન એક હૈ. મેરે કોલ એક ચોથા સબૂત હૈ જેડા મેં તુહાડે સામને રખણા ચાહુંના. તુસી ગુરુ કા ખાલસા યુકે વિચ બેઠે હોયો. લંડન તો ભી 250-300 મીલ દૂર ઉચ્ચે થાય આકે બેઠે હોયો. મેરે કોલ એક ચોથા સબૂત હૈ. સાહેબ શ્રી ગુરુ ગોવિંદ સિંઘ સાહેબ જિના ને ઇલેક્શન કીતી, જિના ને ચોણ કીતી, જિના ને પંજ પ્યારે ચુણે, ઉહના દે સંબંધ વિચ મેં કુછ કહિ રહ્યા તુહાડી સેવા વિચ. તુહાડા કોઈ આજે પરાઉણા, મેરા કોઈ આજે પરાઉણા, તે ફેર સાડા જી કરદા ભાઈ એદી ખિદમત કરીએ. ભાઈ રજ કે ટહેલ કરીએ. તે સાડી ટહેલ લઈ દે કે ઇથે આ કે ખલો જાંદી આ. ફડાઓ જોગિંદરા કુકડ, ફડાઓ મિંદરા કુકડ. ઓ નિગે નિગે છોકરે વે કુકડ દે મગરા દી પા દેને. કદે કુકડ ટેક દે હુંદા, કદે તૂત ઉતે હુંદા, કદે કંધ ઉતે હુંદા, કદે બરાંડે તે હુંદા, કદે કોઠે તે હુંદા, કદે વેડે જાજા. અડે પિંડ વિચ હોય હોય હો જાંદી આ. ભાઈ આજ સરદાર જોગિંદર સિંઘ ઉના કુકડ ફડ્યા. અડે પિંડ વિચ પતા લાગ ગયા કે કુકડ ફડ્યા. તે યારો ગુરુ ગોવિંદ સિંઘ ને પંજ વડ સુટે અંદર. ઓના પંજા વિચો એક ભી ના મેળ કે એક ની ભી આવાજ ના બહાર આઈ. જે અંદર બકરે હુંદે તે ઓના વિચો કોઈ ના કોઈ તે મ્યાંખદા ઈ ના. કિસે ના કિસે ની આવાજ તે આઉંદી. જે કિસે બકરે ની અંદરોં આવાજ આ જાંદી તે જસવંત રાવ જેડા 20,000 આદમી લે કે દોડ ગયા સી ઓને કદે ની સી દોડી. મેરે કોલ એક હોર સબૂત હૈ. હર એક હીરો દા કોઈ રાજદાર હૈ. સાડે જવાહરલાલ પંડિત દા રાજદાર સી મિસ્ટર કિડવાઈ. સાડે માસ્ટર તારા સિંઘ સાહેબ દા રાજદાર સી સરદાર ભાગ સિંઘ ગુરદાસપુરી. તે ગુરુ ગોવિંદ સિંઘ સાહેબ દા ભી તે કોઈ રાજદાર હોવેગા ને. ચલો દૂરો નહીં નેડ્યો સી મામા કિરપાલ ચાંદી સહી. જે ગુરુ ગોવિંદ સિંઘ સાહેબ ને એ સ્કીમ બનાવી હુંદી ભાઈ બકરે વડને ને તે ઓ જણે ઘટો ઘટ મામા કિરપાલ ચંદ નાલ તે સલાહ કરદે ને. રાજદાર નાલ તે ભેદ ખોલણે સી ને. ਤੇ ਅੱਗੇ ਕੋਈ ਮਾਮੇ ਕਿਰਪਾਲ ਚੰਦ ਦਾ ਰਾਜਦਾਰ ਵੀ ਤੇ ਹੋ ਸਕਦਾ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਸਕੀਮ ਦਾ ਭੇਦ ਖੋਲ ਦਿੰਦੇ ਮਾਮਾ ਕਿਰਪਾਲ ਚੰਦ ਕੋਲ, ਕਿਰਪਾਲ ਚੰਦ ਖੋਲ ਦਿੰਦਾ ਆਪਣੇ ਕਿਸੇ ਦੋਸਤ ਕੋਲ, ਇਹ ਗੱਲ ਲੀਕ ਆਊਟ ਹੋ ਜਾਣੀ ਸੀ, ਸੰਗਤ ਚ ਪਰੇਸ਼ਾਨੀ ਹੋਣੀ ਨਹੀਂ ਸੀ, ਕਿੰਨੇ ਨੱਸ ਕੇ ਜਾਣਾ ਹੀ ਨਹੀਂ, ਅੰਦਰ ਬੱਕਰੇ ਨਹੀਂ ਸੀ ਬੱਧੇ। ਜੇ ਬੱਕਰੇ ਬੱਧੇ ਸੀ, ਕੋਈ ਮਾਈ ਦਾ ਲਾਲ, ਬੜੇ ਬੜੇ ਸਕਾਲਰ ਨੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਤਰਜਮੇ ਕੀਤੇ ਨੇ, ਕੋਈ ਮਾਈ ਦਾ ਲਾਲ ਦੱਸੇ ਭਾਈ ਕਿਹੜਾ ਕਿਹੜਾ ਖਰੀਦਣ ਗਿਆ ਸੀ, ਕੋਈ ਇੱਕ ਆਦਮੀ ਤੇ ਨਾ ਚਲੇ। ਭਾਈ ਸੰਤੋਖ ਸਿੰਘ ਨੇ ਗਿੱਠਾਂ ਮਿਣ ਮਿਣ ਕੇ ਇਤਿਹਾਸ ਲਿਖਿਆ, ਘੜੀਆਂ ਗਿਣ ਗਿਣ ਕੇ ਇਤਿਹਾਸ ਲਿਖਿਆ, ਇੰਨੇ ਪੈਰ ਦਿਨ ਚਲੇ ਗਿਆ, ਇੰਨੀਆਂ ਘੜੀਆਂ ਤੇ ਇੰਨੇ ਪੈਰ ਰਹਿੰਦਾ ਸੀ, ਫਲਾਣੇ ਪਿੰਡੋਂ ਗੁਰੂ ਗੋਬਿੰਦ ਸਿੰਘ ਜੀ ਤੁਰੇ, ਇੰਨੇ ਚਿਰ ਚ ਅਮਕੇ ਪਿੰਡ ਗਏ, ਫਲਾਣਾ ਫਲਾਣਾ ਆਦਮੀ ਅੱਗੋਂ ਲੈਣ ਆਇਆ, ਏਦਾਂ ਇਤਿਹਾਸ ਲਿਖਿਆ ਗਿੱਠਾਂ ਨਾਲ ਮਿਣ ਮਿਣ ਕੇ। ਤੇ ਸੰਤੋਖ ਸਿੰਘ ਨੇ ਇਹ ਕਿਉਂ ਨਾ ਲਿਖਿਆ ਵੀ ਕਿਹੜਾ ਕਿਹੜਾ ਸਿੱਖ ਬੱਕਰੇ ਖਰੀਦਣ ਗਿਆ ਤੇ ਕਿਹੜੇ ਕਿਹੜੇ ਪਿੰਡੋਂ ਖਰੀਦ ਕੇ ਲਿਆਂਦੇ, ਕਿਸੇ ਇਕੱਲੇ ਜਣੇ ਤੇ ਨਹੀਂ ਸੀ ਨਾ ਖਰੀਦ ਕੇ ਰੱਖੇ ਵੀ ਗੁਰੂ ਗੋਬਿੰਦ ਸਿੰਘ ਨੂੰ ਲੋੜ ਪੈਣੀ ਆਵੇਗਾ ਤੇ ਲੈ ਜਾਏਗਾ, ਤੇ ਕਿੰਨੀ ਕਿੰਨੀ ਰਕਮ ਤਾਰੀ ਇੱਕ ਇੱਕ ਬੱਕਰੇ ਦੀ, ਕੋਈ ਮਾਈ ਦਾ ਲਾਲ ਅੱਜ ਤੱਕ ਪੰਥ ਵਿੱਚ ਦੱਸ ਨਹੀਂ ਸਕਿਆ ਕਿੰਨੇ ਬੱਕਰੇ ਸਨ, ਕੀ ਉਹਨਾਂ ਦਾ ਮੁੱਲ ਸੀ, ਖਰੀਦਣ ਕੌਣ ਗਿਆ, ਔਰ ਕਿਹੜੇ ਕਿਹੜੇ ਪਿੰਡੋਂ ਖਰੀਦ ਕੇ ਲਿਆਂਦੇ ਕੋਈ ਨਹੀਂ ਦੱਸ ਸਕਦਾ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਹੜਾ ਆਪਣੀ ਜ਼ਬਾਨੋਂ ਇਹ ਗੱਲ ਕਹਿੰਦਾ ਕਿ ਜੇਤੋ ਬੜੇ ਗਿਆਨੀ ਤੈਨੂੰ ਜਾਣੀ ਪੈ ਬਖਾਨੀ ਨਾ, ਮਹਾਰਾਜ ਕਹਿੰਦੇ ਨੇ ਮੈਥੋਂ ਪਹਿਲਾਂ ਜਿੰਨੇ ਬੜੇ ਬੜੇ ਗਿਆਨੀ ਆਏ ਉਹ ਜਾਣਦੇ ਸਨ ਗੱਲ ਨੂੰ, ਪਤਾ ਸੀ ਉਹਨਾਂ ਨੂੰ, ਜੇਤੋ ਬੜੇ ਗਿਆਨੀ ਤੈਨੂੰ ਜਾਣੀ, ਜਾਣਦੇ ਸਨ ਪੈ ਬਖਾਨੀ ਨਾ, ਲੋਕਾਂ ਨੂੰ ਦੱਸਿਆ ਨਹੀਂ। ਇਹ ਹਿੰਦੁਸਤਾਨ ਦਾ ਖਾਸਾ ਹੈ, ਇਹ ਗੱਲ ਲੁਕਾ ਕੇ ਰੱਖਦੇ ਨੇ। ਸਾਡਾ ਇੰਡੀਆ ਦਾ ਠਾਕਰ ਦੱਤ ਖਾਨਾ ਜਿਸਨੇ ਅੰਮ੍ਰਿਤ ਧਾਰਾ ਬਣਾਇਆ ਉਹ UK ਵਿੱਚ ਵੀ ਵੇਚਣ ਆਇਆ ਸੀ। ਲੰਡਨ ਦੇ ਲੋਕਾਂ ਪੁੱਛਿਆ ਥਿਊਰੀ, ਕਹਿੰਦਾ ਥਿਊਰੀ ਨਹੀਂ ਮੈਂ ਦੱਸਣੀ, ਕਹਿਣ ਲੱਗਾ ਫਿਰ ਇੰਡੀਆ ਜਾ ਕੇ ਵੇਚ ਇੱਥੇ ਤੇ ਥਿਊਰੀ ਦੱਸਣੀ ਪੈ। ਅਸੀਂ ਲੋਕ ਲੁਕਾ ਕੇ ਰੱਖਦੇ ਹਾਂ, ਤੁਸੀਂ ਕਿਸੇ ਰਾਮ ਗੜੀਏ ਕੋਲ ਆਪਣਾ ਮੁੰਡਾ 14 ਵਰੇ ਛੱਡ ਦਿਓ ਸ਼ਗਿਰਦ, ਉਹ ਸਿੱਖਦਾ ਰਹੇ, ਕੰਮ ਸਿੱਖਦਾ ਰਹੇ ਸਿੱਖਦਾ ਰਹੇ, ਜਦੋਂ ਸ਼ਗਿਰਦੀ ਕਰਕੇ ਆ ਜਾਏ ਨਾ ਘਰ ਤੇ ਫਿਰ ਉਸਤਾਦ ਬੜੇ ਫਖਰ ਨਾਲ ਗੱਪ ਮਾਰਦਾ ਛਾਤੀ ਤੇ ਹੱਥ ਲੈ ਬਈ ਉਹ ਜਿਹੜੀ 4 ਮੁਰੱਬੀ ਸੀ ਉਹ ਤੇ ਮੈਂ ਦੱਸ ਦਿੱਤੀ, ਤੇ ਜਿਹੜੀ ਦੋਹਰੀ 4 ਮੁਰੱਬੀ ਸੀ ਮੈਂ ਉਹਦਾ ਗੁਰ ਵੀ ਸਮਝਾ ਦਿੱਤਾ, ਤੇ ਜਿਹੜਾ ਦੋਹਰੀ 4 ਮੁਰੱਬੀ ਚੋ ਕੇ ਸ਼ਸ਼ਧਰ ਬਣਦਾ ਨਾ, ਟੱਕਰਾਂ ਮਾਰੀਆਂ ਮੇਰੇ ਸ਼ਗਿਰਦ ਨੇ ਮੈਂ ਨਹੀਂ ਦੱਸਿਆ। ਸਾਡਾ ਖਾਸਾ ਇਹ ਹੈ, ਅਸੀਂ ਲੁਕਾ ਕੇ ਰੱਖਦੇ ਹਾਂ ਵੀ ਨਹੀਂ ਦੱਸਿਆ। ਤੁਸੀਂ ਕਿਸੇ ਰਾਗੀ ਕੋਲ ਆਪਣਾ ਮੁੰਡਾ ਪਿਓ ਜਰਾ 20 ਵਰੇ ਟੱਕਰਾਂ ਮਾਰਦਾ ਰਹੇ, ਜਦੋਂ ਆ ਜਾਏ ਉਦੋਂ ਫਿਰ ਉਸਤਾਦ ਕਹਿੰਦਾ ਵੀ ਭਾਈ ਜਿਹੜਾ ਫਲਾਣਾ ਗੁਲ ਦੱਸਦਾ ਸੀ ਨਾ ਉਹਦੀ ਜਿਹੜੀ ਫਲਾਣੀ ਕੁੰਡੀ ਮਾਤਰਾ ਮੈਂ ਉਹ ਦੱਸੀ ਨਹੀਂ, ਭਾਵੇਂ 20 ਵਾਰਾਂ ਟੱਕਰਾਂ ਮਾਰਦਾ ਰਿਹਾ। ਅਸੀਂ ਗੱਲ ਲੁਕਾ ਕੇ ਰੱਖਦੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਐਲਾਨ ਕੀਤਾ ਕਿ ਜੇ ਤੋ ਬੜੇ ਗਿਆਨੀ ਮੇਥੋਂ ਪਹਿਲਾਂ ਜਿੰਨੇ ਵੱਡੇ ਵੱਡੇ ਗਿਆਨੀ ਆਏ ਨੇ ਤੈਨੂੰ ਜਾਣੀ, ਉਹ ਗੱਲ ਨੂੰ ਜਾਣਦੇ ਸਨ ਪਰ ਬਖਾਨੀ ਨਾ, ਉਹਨਾਂ ਨੇ ਲੋਕਾਂ ਨੂੰ ਦੱਸਿਆ ਨਹੀਂ, ਤੇ ਮਹਾਰਾਜ ਸ਼ਾਦੀ ਦੇ ਹੱਥ ਮਾਰ ਕੇ ਕਹਿੰਦੇ ਨੇ ਐਸੋ ਨਾ ਪ੍ਰਪੰਚ ਮਨ ਭੂ ਲਿਆਂਦੀਆਂ ਤੈ, ਮੈਂ ਇਹ ਪ੍ਰਪੰਚ ਮੈਂ ਇਹ ਠੱਗੀ ਮੈਂ ਇਹ ਧੋਖਾ ਭੁੱਲ ਕੇ ਨਹੀਂ ਕਰਨਾ, ਭਾਈ ਜਿਹੜੀ ਗੱਲ ਮੈਂ ਜਾਣਦਾ ਹੋਵਾਂ ਉਹ ਮੈਂ ਲੋਕਾਂ ਨੂੰ ਨਾ ਦੱਸਾਂ, ਮੈਂ ਇਹ ਠੱਗੀ ਨਹੀਂ ਕਰਨੀ। ਯਾਰੋ ਏਡਾ ਸਾਫ਼ ਗੁਰੂ ਜਿਹੜਾ ਕਹਿੰਦਾ ਮੈਂ ਠੱਗੀ ਨਹੀਂ ਕਰਨੀ, ਉਹਨੇ ਕਿਉਂ ਅੰਦਰ ਬੱਕਰੇ ਵਧੇ, ਸਾਨੂੰ ਕਿਉਂ ਆਖਿਆ ਭਾਈ ਮੈਂ ਸਿੱਖ ਵੱਢਣੇ ਨੇ। ਹਕੀਕਤ ਨੇ ਇਹ ਮਾਜਰਾ ਦਰੁਸਤ ਨਹੀਂ, ਕਸਵੱਟੀ ਤੇ ਟਿਕਦਾ ਨਹੀਂ। ਗੁਰੂ ਨੇ ਜੋ ਕਿਹਾ ਸੋ ਕੀਤਾ। ਜੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਹਾਂ, ਸਾਡਾ ਇਮਾਨ ਹੈ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਹੋਕਾ ਦਿੱਤਾ ਹੈ ਭਈ ਨਹੀਂ ਕੋਈ ਦੇਵ ਗੁਰ ਜੈਸਾ ਨਹੀਂ ਕੋ ਦੇਵ ਗੁਰ ਮਸਤਕ ਭਾਗ ਸੋ ਲਗਾ ਸੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਪਰਮੇਸ਼ਰ ਇੱਕੋ ਜਾਣ ਦੇਵਨ ਕੋ ਇੱਕ ਹੈ ਭਗਵਾਨ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸਤਿਗੁਰ ਮੇਰਾ ਮਾਰਜੀ ਵਾਲੇ, ਸਤਿਗੁਰ ਮੇਰਾ ਸਦਾ ਪ੍ਰਤਪਾਲੇ। ਗੁਰੂ ਸਮਰੱਥ ਹੈ, ਗੁਰ ਪਰਮੇਸ਼ਰ ਭੇਦ ਨਾ ਭਾਈ, ਗੁਰ ਸਮਰੱਥ ਹੈ। ਗੁਰੂ ਨਾਨਕ ਗੋਬਿੰਦ ਰੂਪ ਗੁਰ ਸਮਰੱਥ ਹੈ। ਗੁਰ ਕਿਰਪਾਲ ਹੋਏ ਦੁੱਖ ਜਾਏ, ਗੁਰੂ ਦੀ ਰਹਿਮਤ ਹੋ ਜਾਏ, ਗੁਰੂ ਦੀ ਦਇਆ ਹੋ ਜਾਏ, ਜਨਮ ਜਨਮ ਮੰਤਰਾਂ ਦੇ ਦੁੱਖ ਦੂਰ ਕਰ ਦਿੰਦਾ ਹੈ। ਗੁਰੂ ਨੂੰ ਸਮਝਣ ਦੀ ਲੋੜ ਹੈ, ਗੁਰੂ ਕਿਆ ਹੈ, ਫਿਰ ਸਾਨੂੰ ਪਤਾ ਲੱਗੇਗਾ ਕਿ ਉਹਨੇ ਬੱਕਰੇ ਵੱਢੇ ਕਿ ਆਦਮੀ ਵੱਢੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਪੰਜਾਂ ਪਿਆਰਿਆਂ ਦੀ ਚੋਣ ਕੀਤੀ, ਸਿਰ ਲੈ ਕੇ ਮਜਨੂੰ ਦੇ ਕਿਲੇ ਵਿਸਾਖੀ ਦਾ ਦੀਵਾਨ ਲੱਗਦਾ। ਮੈਂ ਉੱਥੇ ਇੱਕ ਵਾਰ ਵਿਆਖਿਆਨ ਦਿੱਤਾ ਤੇ ਇੱਕ ਸਿੱਖ ਨੇ ਇਤਰਾਜ਼ ਕੀਤਾ, ਜੀ ਜਦੋਂ ਵੱਢਿਆ ਜਾਏ ਆਦਮੀ ਉਦੋਂ ਤੇ ਲਹੂ ਮੁੱਕ ਜਾਂਦਾ, ਅੱਜ ਕੱਲ ਸਾਇੰਸ ਦਾ ਯੁੱਗ ਹੈ, ਮੁੜ ਕੇ ਜੀਵਨ ਕਿਸ ਤਰ੍ਹਾਂ ਮਿਲ ਸਕਦਾ। ਮੈਂ ਕਿਹਾ ਬੀਬਾ ਗੁਰੂ ਨਾਨਕ ਸਾਹਿਬ ਆਇਆ ਇੱਥੇ ਦਿੱਲੀ, ਇੱਥੇ ਮਰ ਗਿਆ ਹਾਥੀ, ਤੇ ਜਦੋਂ ਮਰ ਜਾਏ ਆਦਮੀ ਵਿੱਚੋਂ ਆਤਮਾ ਉੱਡ ਹੀ ਜਾਏ ਤੇ ਖੂਨ ਤੇ ਸੁੱਕ ਹੀ ਜਾਂਦਾ ਨਾ। ਲੇਕਿਨ ਉਸ ਹਾਥੀ ਵਾਨ ਦੇ ਵੈਣ ਸੁਣ ਕੇ ਨਾਨਕ ਨਿਰੰਕਾਰੀ ਨੇ ਫਿਰ ਉਹਨੂੰ ਜੀ ਦਾਨ ਬਖਸ਼ਿਆ, ਫਿਰ ਹਾਥੀ ਜਿੰਦਾ ਕਰ ਦਿੱਤਾ। ਕਿੱਥੋਂ ਲਿਆਂਦਾ ਖੂਨ? ਸਿਰਿੰਜ ਤੇ ਮਹਾਰਾਜ ਕੋਲ ਹੈ ਨਹੀਂ ਸੀ, ਕਿਸੇ ਦਾ ਕੱਢ ਕੇ ਤੇ ਪਾਇਆ ਹੀ ਨਹੀਂ ਸੀ, ਲੇਕਿਨ ਹਾਥੀ ਜਿੰਦਾ ਕਰਦਾ। ਜੇ ਤੂੰ ਇਹ ਆਖੇ ਤੇ ਖੂਨ ਨਿਕਲ ਗਿਆ, ਮੁੜ ਕੇ ਜ਼ਿੰਦਗੀ ਨਹੀਂ ਆ ਸਕਦੀ, ਤੇ ਫਿਰ ਇਤਿਹਾਸ ਵਿੱਚੋਂ ਇਹ ਗੱਲ ਕੱਢੇ ਪਏ, ਬਾਬੇ ਦੀਪ ਸਿੰਘ ਦਾ ਸਿਰ 3 ਮੀਲ ਦੇ ਉੱਤੇ ਧੜ ਨਾਲੋਂ ਜੁਦਾ ਹੋ ਗਿਆ, ਤੇ ਬਾਬਾ ਆਪਣੀ ਤਲੀ ਤੇ ਸਿਰ ਰੱਖ ਕੇ 3 ਮੀਲ ਬਗੈਰ ਸਿਰ ਦੇ ਲੜਦਾ ਆਇਆ, ਦੁਸ਼ਮਣਾਂ ਦਾ ਮੁਕਾਬਲਾ ਕਰਦਾ ਆਇਆ। ਹਰਿਮੰਦਰ ਸਾਹਿਬ ਪਹੁੰਚ ਕੇ ਦੱਖਣ ਵਾਲੀ ਬਾਈ ਆਪਣੇ ਪ੍ਰਾਣ ਤਿਆਗੇ। ਇਹ ਤੇ ਕੋਈ ਅਜੀਬ ਜ਼ਿੰਦਗੀ ਹੈ, ਇਹ ਤੇ ਕੋਈ ਅਜੀਬ ਮਾਜਰਾ ਹੈ। ਇੱਥੇ ਤੇ ਕਮਾਈ ਨਾਲ ਪਹੁੰਚਿਆ ਜਾਣਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਚੋਣ ਕੀਤੀ, ਹਜ਼ਰਤ ਮੁਹੰਮਦ ਸਾਹਿਬ ਨੇ 12 ਇਮਾਮ ਤੇ 4 ਯਾਰ ਉਹਨੇ ਚੁਣੇ। ਉਹਨਾਂ 4 ਯਾਰਾਂ ਵਿੱਚੋਂ ਇੱਕ ਹਜ਼ਰਤ ਐਲੀ ਸੀ। ਹਜ਼ਰਤ ਐਲੀ ਏਡਾ ਬੇਵਫਾ ਹੋਇਆ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਲੜਕੀ ਉੱਤੇ ਉਹ ਮੋਹਿਤ ਹੋ ਗਿਆ ਔਰ ਆਪਣੇ ਮੁਰਸ਼ਿਦ ਦੀ ਲੜਕੀ ਨਾਲ, ਆਪਣੇ ਪੈਗੰਬਰ ਦੀ ਲੜਕੀ ਨਾਲ ਉਹਨੇ ਵਿਆਹ ਕਰ ਲਿਆ, ਬੇਵਫਾਈ ਕੀਤੀ। ਹਜ਼ਰਤ ਉਮਰ ਮੁਕਾਬਲਾ ਕਰਦਾ ਰਿਹਾ 4 ਯਾਰਾਂ ਵਿੱਚੋਂ ਹੁੰਦਿਆਂ ਹੋਇਆਂ, ਲੇਕਿਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਲੈਕਸ਼ਨ ਐਡੀ ਕਾਮਯਾਬ ਸੀ, 5 ਚੁਣੇ ਤੇ ਉਹ 5 ਅਖੀਰਲੇ ਦਮਾਂ ਤੱਕ ਸਰਕਾਰ ਦੇ ਵਫ਼ਾਦਾਰ ਰਹੇ, ਸਰਕਾਰ ਦੇ ਸਾਥੀ ਰਹੇ, ਸਰਕਾਰ ਦੇ ਪਸੀਨੇ ਦੇ ਥਾਂ ਉਹ ਆਪਣਾ ਲਹੂ ਆਪਣਾ ਖੂਨ ਕੁਰਬਾਨ ਕਰਦੇ ਰਹੇ। ਇਹ ਕਾਮਯਾਬ ਇਲੈਕਸ਼ਨ ਸੀ। ਮੇਰੇ ਬਾਪੂ ਨੇ ਫਿਰ ਉਹਨਾਂ ਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਦੁਨੀਆਂ ਦੇ ਤਖਤੇ ਉੱਤੇ ਕੋਈ ਨਹੀਂ ਇਹ ਕਰ ਸਕਿਆ ਕਿ 5 ਨੂੰ ਅੰਮ੍ਰਿਤ ਛਕਾ ਕੇ ਜੀ ਦਾਨ ਦੇ ਕੇ ਐਨ ਤਿਆਰ ਬਾਰ ਤਿਆਰ ਕਰਕੇ ਤੇ ਫਿਰ ਉਹਨਾਂ ਦੇ ਸਾਹਮਣੇ ਕਲਗੀ ਵਾਲਾ ਬਾਪੂ ਆਪ ਖਲੋ ਗਿਆ, ਉਹਨਾਂ 5 ਦੇ ਸਾਹਮਣੇ ਆਪ ਹੱਥ ਜੋੜ ਲਏ, ਪਿਆਰੇ ਹੋ ਤੁਸੀਂ, ਪਿਆਰੇ ਹੋ ਤੁਸੀਂ, ਕਬੂਲ ਹੋ, ਤੁਹਾਡਾ ਦਰਜਾ ਉੱਚਾ। ਮੈਂ ਅਜੇ ਅੰਮ੍ਰਿਤ ਨਹੀਂ ਪਾਨ ਕੀਤਾ, ਮੈਂ ਅਜੇ ਗੋਬਿੰਦ ਰਾਏ ਹਾਂ। ਐ ਪਿਆਰੇ ਹੋ, 5 ਪਿਆਰੇ ਹੋ, ਮੈਨੂੰ ਵੀ ਅੰਮ੍ਰਿਤ ਦਾਨ ਦਿਓ ਮੈਨੂੰ। ਅੱਜ ਕੱਲ ਦੇ ਸਿੱਖਾਂ ਦਾ ਮੁੰਡਾ ਅੰਮ੍ਰਿਤ ਛਕਾਉਣੋਂ ਘਬਰਾਉਂਦਾ, ਅੱਜ ਕੱਲ ਸਿੱਖਾਂ ਦਾ ਮੁੰਡਾ ਅੰਮ੍ਰਿਤ ਤੋਂ ਕਤਰਾਉਂਦਾ, ਇਹਨੂੰ ਅੰਮ੍ਰਿਤ ਚੰਗਾ ਨਹੀਂ ਲੱਗਦਾ, ਇਹਦੀ ਅੰਮ੍ਰਿਤ ਨਾਲ ਰੁਚੀ ਕੋਈ ਨਹੀਂ ਰਹੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੱਥ ਜੋੜ ਕੇ ਮੰਗਿਆ ਤੇ ਉਹਨਾਂ 5 ਨੇ ਆਖਿਆ ਅੰਮ੍ਰਿਤ ਜਿੱਦਾਂ ਦਿੱਤਾ ਹੀ ਉਦਾਂ ਹੀ ਮਿਲੇਗਾ, ਅੰਮ੍ਰਿਤ ਤਾਂ ਮਿਲੇਗਾ ਜੇ ਸਿਰ ਦੇ। 5 ਖਲੋਤੇ ਨੇ, ਸੁਧਾਈ ਦਾ ਤਰੀਕਾ ਹੈ ਕਿ 5 ਪਿਆਰੇ ਸੁਧਾਈ ਕਰਨ, ਅੰਮ੍ਰਿਤ ਉਹਨੂੰ ਮਿਲਦਾ ਜਿਹੜਾ ਸਿਰ ਦੇ। ਕੀ ਸਿਰ ਦਿਓਗੇ, ਕੁਰਬਾਨੀ ਕਰੋਗੇ? ਤਲਵਾਰਾਂ ਸਾਡੇ ਹੱਥ ਵਿੱਚ ਨੇ ਇਸ ਵੇਲੇ ਔਰ ਇਹ ਖੂਨ ਦੀਆਂ ਪਿਆਸੀਆਂ ਨੇ, ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜਾਂ ਪਿਆਰਿਆਂ ਅੱਗੇ ਸਿਰ ਚੁਕਾ ਕੇ ਆਖਿਆ ਜੀ ਖਾਲਸਾ ਜੀ, ਇੱਕ ਸਿਰ ਦੀ ਗੱਲ ਕੀ ਹੋਈ? ਇੱਕ ਸਿਰ ਕੀ ਹੋਇਆ? ਅਕਾਲ ਪੁਰਖ ਦੀ ਮਿਹਰ ਹੋਈ, ਤੁਹਾਡੀ ਰਹਿਮਤ ਹੋਈ ਪੰਜੋ ਪਿਆਰਿਓ, ਤੇ ਮੈਂ ਆਪਣਾ ਸਰਬੰਸ ਕੁਰਬਾਨ ਕਰ ਦਿਆਂ। ਮੈਂ ਆਪਣਾ ਸਰਬੰਸ ਲੈ ਕੇ ਲਾਵਾਂਗਾ, ਮੈਂ ਆਪਣਾ ਸਰਬੰਸ ਦੇ ਕੇ ਤੁਹਾਡਾ ਬਚਨ ਪੂਰਾ ਕਰਾਂਗਾ। ਪੰਜਾਂ ਪਿਆਰਿਆਂ ਨੇ ਆਖਿਆ ਅੰਮ੍ਰਿਤ ਤਾਂ ਮਿਲੇਗਾ ਜੇ ਸਤਾਂ ਬਾਣੀਆਂ ਦਾ ਨਿਤਨੇਮ ਕਰੇ, ਅੰਮ੍ਰਿਤ ਤਾਂ ਮਿਲੇਗਾ ਪੰਜਾਂ ਕੱਕਿਆਂ ਦੀ ਰਹਿਤ ਰੱਖੇ, ਅੰਮ੍ਰਿਤ ਤਾਂ ਮਿਲੇਗਾ ਚੌਂ ਕੁਰਾਤਾਂ ਤੋਂ ਬਚੇ, ਮਾਈ ਚੋਂ ਦਸਵੰਧ ਦੇ। ਤੇ ਗਰੀਬ ਨੂੰ ਆਏ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ ਸੀ ਪੰਜੋ ਪਿਆਰਿਓ, ਦਸਵੰਧ ਦਸਵੰਧ ਮੈਂ ਦਸਵਾਂ ਹਿੱਸਾ, ਦਸਾਂ ਰੁਪਈਆਂ ਚੋਂ ਇੱਕ ਹਿੱਸਾ ਦੇਣਾ ਵਾਹਿਗੁਰੂ ਨਿਮਿੱਤ। ਪੰਜੋ ਪਿਆਰਿਓ, ਅਕਾਲ ਪੁਰਖ ਦੀ ਕਿਰਪਾ ਹੋਈ ਪੰਜੋ ਪਿਆਰਿਓ, ਤੁਹਾਡੀ ਰਹਿਮਤ ਹੋਈ ਤੇ ਮੈਂ ਦਸੇ ਦੇ ਦਸੇ ਹਿੱਸੇ ਦੇਸ਼ ਕੌਮ ਦੀ ਖਾਤਰ ਕੁਰਬਾਨ ਕਰ ਦਿਆਂਗਾ। ਦਸਵਾਂ ਹਿੱਸਾ ਨਹੀਂ, ਦਸੇ ਹੀ ਹਿੱਸੇ ਦੇ ਦਿਆਂਗਾ। ਜਿਹੜੀਆਂ ਸ਼ਰਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਾਈਆਂ ਉਹੋ ਹੀ ਸ਼ਰਤਾਂ ਪੰਜਾਂ ਪਿਆਰਿਆਂ ਨੇ ਲਾਈਆਂ। ਏਕਾ ਨਾਰੀ ਜਤੀ ਰਹਿਣਾ ਪਏਗਾ, ਪਰ ਨਾਰੀ ਧੀ ਭੈਣ ਵਿਖਾਣੇ ਦਾ ਅਸੂਲ ਕਬੂਲ ਕਰਨਾ ਪਏਗਾ। ਸਰਕਾਰ ਨੇ ਸਭ ਕੁਝ ਤਸਲੀਮ ਕੀਤਾ, ਪੰਜਾਂ ਨੇ ਅੰਮ੍ਰਿਤ ਬਣਾਇਆ, ਬਾਣੀਆਂ ਪੰਜ ਪੜੀਆਂ, ਪੰਜ ਚੋਲੇ ਨੇਤਰਾਂ ਚ, ਪੰਜ ਸੀਸ ਵਿਚ, ਪੰਜ ਮੁਖੜੇ ਚ ਪਾ ਕੇ 15 ਵਾਰੀ ਫਤਿਹ ਬੁਲਾ ਕੇ ਫਿਰ ਸਰਕਾਰ ਦਾ ਨਾਮ ਰੱਖਿਆ ਗਿਆ ਸਾਹਿਬ ਸੱਚਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਖਾਲਸੇ ਨੂੰ ਸਾਜਦਾ, ਆਪ ਕਾਇਆ ਕਲਪ ਕਰਦਾ, ਆਪ ਤਬਦੀਲੀ ਲਿਆਉਂਦਾ, ਆਪ ਇਨਕਲਾਬ ਲਿਆਉਂਦਾ, ਉਸ ਗੁਰੂ ਵੱਲ ਦਰਾਕ ਧਿਆਨ ਕਰਿਓ। ਦਰਾਕ ਜਿਸ ਵੇਲੇ ਖਾਲਸਾ ਸਾਹਮਣੇ ਆਇਆ, ਖਾਲਸੇ ਦੀ ਹੋਂਦ ਸਾਹਮਣੇ ਆਈ, ਖਾਲਸੇ ਦੀ ਬਨਾਵਟ ਸਾਹਮਣੇ ਆਈ, ਜਿਹੜਾ ਖਾਲਸੇ ਨੂੰ ਆਪ ਜਨਮ ਦਿੱਤਾ, ਉਸ ਖਾਲਸੇ ਦੇ ਸਾਹਮਣੇ ਹੱਥ ਜੋੜ ਕੇ ਕਹਿੰਦਾ ਖਾਲਸਾ ਮੇਰੋ ਰੂਪ ਹੈ ਖਾਸ, ਖਾਸ ਰੂਪ, ਅਸਲੀ ਮੇਰਾ ਰੂਪ ਮੇਰਾ ਖਾਲਸਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਮੈਂ ਖਾਲਸੇ ਦੇ ਅੰਦਰ ਵਸਦਾ ਹਾਂ, ਮੈਂ ਖਾਲਸੇ ਨਾਲੋਂ ਕਦੇ ਜੁਦਾ ਨਹੀਂ ਹੋਇਆ। ਖਾਲਸਾ ਮੇਰੀ ਜਾਨ ਕੀ ਜਾਨ, ਮੇਰੀ ਜ਼ਿੰਦਗੀ ਮੇਰੇ ਪ੍ਰਾਣ ਹੈ ਤੇ ਮੇਰੇ ਪ੍ਰਾਣਾਂ ਦੀ ਜ਼ਿੰਦਗੀ ਮੇਰਾ ਖਾਲਸਾ, ਖਾਲਸਾ ਮੇਰੋ ਜਾਨ ਕੋ ਜਾਨ, ਮੈਂ ਖਾਲਸੇ ਨੂੰ ਆਪਣਾ ਸਾਹ ਸਮਝਿਆ, ਆਪਣਾ ਸਾਹ, ਖਾਲਸਾ ਮੇਰੋ ਪ੍ਰਾਣ ਹੈ, ਖਾਲਸਾ ਮੇਰੋ ਇਸ਼ਟ ਸੁਹਿਰਦ, ਮੇਰਾ ਪਿਆਰਾ ਇਸ਼ਟ, ਮੱਥਾ ਟੇਕਣ ਦੇ ਯੋਗ ਮੇਰਾ ਖਾਲਸਾ ਹੈ। ਮੈਂ ਖਾਲਸੇ ਨੂੰ ਨਮਸਕਾਰ ਕਰਨਾ, ਮੈਂ ਖਾਲਸੇ ਨੂੰ ਮੱਥਾ ਟੇਕਣਾ, ਖਾਲਸਾ ਮੇਰੋ ਕਹੀਏ ਬਿਰਦ, ਖਾਲਸਾ ਅਸੀਂ ਤੇ ਸਮਝੇ ਨਹੀਂ ਨਾ ਖਾਲ, ਗਰੀਬ ਨੂੰ ਅੱਜ ਇਹ ਨਹੀਂ ਕਹਿੰਦੇ ਖਾਲਸਾ ਮੈਂ ਬਣਾਇਆ, ਖਾਲਸਾ ਮੈਂ ਸਾਜਿਆ, ਸਾਹਿਬ ਸੱਚਾ ਪਾਤਸ਼ਾਹ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਕੀ ਮੌਜ, ਇਹ ਤੇ ਅਕਾਲ ਪੁਰਖ ਨਿਰੰਕਾਰ ਦੀ ਦਇਆ ਮਾਇਆ ਹੈ, ਉਹਦੀ ਰਹਿਮਤ ਹੈ, ਇਹ ਜਿਹੜਾ ਖਾਲਸਾ ਦੁਨੀਆ ਉੱਤੇ ਪ੍ਰਗਟ ਹੋਇਆ। ਪਰ ਆਹ ਯਾਦ ਰੱਖਿਓ, ਮੈਂ ਐਵੇਂ ਥੋੜਾ ਜਿਹਾ ਲੰਬੇ ਨਿਕਲ ਚੱਲਿਆ, ਨਾਨਕ ਨਿਰੰਕਾਰੀ ਬੀਜ ਬੀਜ ਕੇ ਗਏ ਸਨ ਭਾਈ, ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੂੰ ਰੁੱਤ ਹੋਏ, ਮੌਸਮ ਵੀ ਚੰਗਾ ਹੋਵੇ, ਧਰਤੀ ਵੀ ਵੱਟ ਉੱਤੇ ਆਈ ਹੋਵੇ ਤੇ ਦਾਣਾ ਵੀ ਜੁੜਿਆ ਹੋਇਆ ਹੋਵੇ, ਫਿਰ ਬੀਜੋ ਤੇ ਉਹ ਜੰਮੇਗਾ। ਬੀਓ ਬੀਜ ਪਦ ਲੈ ਗਏ, ਅਬ ਕਿਉਂ ਉਗਵੇ ਦਾਲ, ਪਾਪ ਕੇ ਚਣੇ ਜੁੜੇ ਹੋਏ ਬੀਜ ਦਿਓ, ਉਹਨਾਂ ਦਾ 100 ਬੂਟਾ ਹੋ ਜਾਏਗਾ, ਉਹਨਾਂ ਚੋਂ 10 ਰੁਪਏ ਚਣੇ ਨਿਕਲਣਗੇ। ਦਲੀ ਹੋਈ ਦਾਲ ਇੱਕ ਕਨਾਲ ਜ਼ਮੀਨ ਵਿੱਚ ਤੁਸੀਂ 20 ਕਿਲੋ ਖਲਾਰ ਦਿਓ, ਉਹ ਸਰ ਤੇ ਭਾਵੇਂ ਜਾਏ, ਕਬੂਤਰ ਤੇ ਭਾਵੇਂ ਉਹਨੂੰ ਚੁੱਕ ਕੇ ਲੈ ਜਾਣ, ਲੇਕਿਨ ਉਹ ਜੰਮੇਗੀ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿਧਾਂਤ ਇਹ ਸੀ, ਜਿੰਨਾ ਚਿਰ ਤਲਵਾਰ ਵੱਖਰੀ ਹੈ ਤੇ ਮਾਲਾ ਵੱਖਰੀ ਹੈ, ਇਹ ਦਲੀ ਹੋਈ ਦਾਲ ਹੈ। ਨਾਮਧਾਰੀਆਂ ਕੋਲ ਬੜੀਆਂ ਮਾਲਾਂ ਨੇ, ਅਕਾਲੀਆਂ ਕੋਲ ਬੜੀਆਂ ਤਲਵਾਰਾਂ ਨੇ। ਮੁਗਲਾਂ ਦੇ ਵੇਲੇ ਮੁਗਲਾਂ ਦੀ ਤਲਵਾਰ ਬੜੀ ਜ਼ਬਰਦਸਤ ਸੀ, ਤੇ ਜਿਹੜੇ ਮਾਰਵੜੀਏ ਤੀਰਥਾਂ ਉੱਤੇ ਜਾਂਦੇ ਸੀ, ਜਗਨਨਾਥਪੁਰੀ ਗਏ, ਹਰਿਦੁਆਰ ਗਏ, ਕਾਸ਼ੀਪੁਰੀ ਗਏ, ਉਹ ਫਿਰ ਆਉਂਦੇ ਦਰਜਣਾਂ ਦੇ ਹਿਸਾਬ ਨਾਲ, ਮਾਲਾ ਲਿਆਉਂਦੇ ਸੀ ਦਰਜਣਾਂ ਦੇ ਹਿਸਾਬ ਨਾਲ। ਸਨਾਤਨੀ ਕੋਲ ਮਾਲਾ ਬੜੀ ਸੀ, ਮੁਗਲਾਂ ਦੀ ਤਲਵਾਰ ਬੜੀ ਤਿੱਖੀ ਸੀ, ਲੇਕਿਨ ਦੋਵੇਂ ਵੱਖੋ ਵੱਖਰੀਆਂ ਸੀ। ਵੱਖਰੀ ਕੱਲੀ ਤਲਵਾਰ ਜ਼ਾਲਮ ਬਣ ਗਈ ਤੇ ਕੱਲੀ ਮਾਲਾ ਬੁਜ਼ਦਿਲ ਬਣ ਗਈ, ਡਰਪੋਕ ਕਾਇਰ ਬਣ ਗਈ। ਮਾਰਵੜੀਆ, ਜਿੰਨਾ ਚਿਰ ਸੋਨੇ ਦੀ ਇੱਟ ਨਾ ਨਾ ਬਣਾ ਲਿਆ, ਉਹਨਾਂ ਚਿਰ ਇਹਨੂੰ ਰੋਟੀ ਨਹੀਂ ਪਚਦੀ, ਏਡਾ ਸੋਨੇ ਦਾ। ਹੁਣ ਵੀ ਜਾ ਕੇ ਤੁਸੀਂ ਰਾਜਪੂਤਾਨੇ ਦੀ ਧਰਤੀ ਖੋਲੋ, ਤੁਹਾਨੂੰ ਮਣਾਂ ਦੇ ਹਿਸਾਬ ਨਾਲ ਸੋਨਾ ਮਿਲੇਗਾ, ਧਰਤੀ ਚ ਦੱਬਿਆ ਹੋਇਆ। ਬੜਾ ਮਾਲਦਾਰ ਹੈ, ਜਿੱਥੇ 54 ਰੁਪਿਆਂ ਦੀਆਂ ਖੀਲਾਂ ਲੈ ਕੇ ਬਹਿ ਜਾਂਦਾ, ਤੀਸਰੇ ਵਰੇ ਨੂੰ ਉੱਥੇ 3 ਮੰਜ਼ਲੀ ਕੋਠੀ ਬਣਾ ਲੈਂਦਾ। ਧਨ ਨਾਲ ਬੜਾ ਪਿਆਰ ਹੈ, ਪਰ ਜਿਸ ਵੇਲੇ ਕੋਈ ਆਉਂਦਾ ਨਾ ਜਰਵਾਣਾ, ਕੋਈ ਡਾਕੂ, ਕੋਈ ਲੁਟੇਰਾ, ਉਹ ਇਹਦੇ ਵੇਖਦੇ ਵੇਖਦੇ ਸਾਰਾ ਧਨ ਲੁੱਟ ਕੇ ਲੈ ਜਾਂਦਾ, ਤੇ ਵੇਖ ਕੇ ਅੱਛਾ ਭਗਵਤੀ ਦੇਵੀ ਕੀ ਯਹੀ ਇੱਛਾ ਥੀ, ਭਗਵਾਨ ਔਰ ਦੇ ਦੇਗਾ। ਉਹਨੂੰ ਬਚਾ ਨਹੀਂ ਸਕਦਾ, ਕਿਉਂ ਨਹੀਂ ਬਚਾ ਸਕਦਾ, ਮਾਲਾ ਤੇ ਹੈਗੀ ਹੈ ਰੁਦਰਾਖ ਦੀ, ਮਾਲਾ ਦੇ ਕੋਲ ਹੈਗੀ ਹੈ ਤੁਲਸੀ ਦੀ, ਪਰ ਡਾਂਗ ਹੈ ਨਹੀਂ, ਤਲਵਾਰ ਹੈ ਨਹੀਂ, ਸ਼ਕਤੀ ਕੋਈ ਨਹੀਂ, ਲੁੱਟਿਆ ਜਾਂਦਾ। ਮੁਗਲਾਂ ਕੋਲ ਨਿਰੀ ਸ਼ਕਤੀ ਹੈ, ਇਹ ਹੁਣ ਕੁੜੀਆਂ ਲੋਕਾਂ ਦੀਆਂ ਗਜ਼ਨਵੀ ਵੇਚਦੇ ਨੇ, ਅਨਦਾਰੀਏ ਮੁੰਡੇ ਦਾ ਸਿਰ ਵੱਢ ਕੇ 80 ਰੁਪਏ ਵੱਟ ਲੈਂਦੇ ਨੇ। ਨਿਰੀ ਤਲਵਾਰ ਜ਼ਾਲਮ ਹੈ, ਨਿਰੀ ਮਾਲਾ ਕਾਇਰ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਵੀ ਗੰਗਾ ਤੇ ਜਮਨਾ ਦਾ ਪਾਣੀ ਉਹ ਨੀਲਾ ਹੈ, ਉਹ ਚਿੱਟਾ ਹੈ, ਦੋਵੇਂ ਇਕੱਠੇ ਕਰ ਦਿਓ, ਮਾਲਾ ਤੇ ਦਲਵਾਰ ਦੋਵੇਂ ਇਕੱਠੇ ਕਰ ਦਿਓ, ਜਦੋਂ ਇੱਕ ਥਾਂ ਆ ਜਾਣਗੇ ਇਨਸਾਨ ਪੂਰਾ ਇਨਸਾਨ ਬਣ ਜਾਏਗਾ, ਸ਼ਕਤੀ ਤੇ ਭਗਤੀ ਇੱਕ ਥਾਂ ਜਦੋਂ ਆ ਜਾਏਗੀ, ਉਦੋਂ ਇਹਦੇ ਸਾਹਮਣੇ ਕੋਈ ਦੁਸ਼ਮਣ ਅੱਖ ਨਹੀਂ ਉੱਚੀ ਕਰ ਸਕੇਗਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫਲਸਫੀ ਸੀ, ਜਿਸਨੇ ਹੱਥ ਵਿੱਚ ਤਲਵਾਰ ਵੀ ਦਿੱਤੀ, ਲੇਕਿਨ ਪਾਕਟ ਵਿੱਚ ਮਾਲਾ ਵੀ ਦਿੱਤੀ, ਔਰ ਨਾਲ ਜ਼ਬਾਨੋਂ ਕਹਿ ਦਿੱਤਾ, ਧਨ ਜੀਓ ਤੇਹ ਕੋ ਜਗ ਮਹਿ, ਮੁਖ ਤੇ ਹਰ ਚਿਤ ਮੇ ਜੁਦ ਵਿਚਾਰੇ। ਉਹ ਆਦਮੀ ਮੁਕੰਮਲ ਇਨਸਾਨ ਹੈ ਜਿਹੜਾ ਸਿਮਰਨ ਵੀ ਕਰਦਾ, ਲੇਕਿਨ ਦੇਸ਼ ਦੀ ਆਜ਼ਾਦੀ ਦੀਆਂ ਸਕੀਮਾਂ ਵੀ ਬਣਾਉਂਦਾ, ਪੇਟ ਪਰਸਤ ਨਹੀਂ ਬਣਦਾ, ਮੁਕੰਮਲ ਇਨਸਾਨ ਬਣਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਇਹਦੇ ਸਿਰ ਤੇ 4 ਜ਼ਿੰਦਗੀਆਂ ਨੇ, 4 ਡਿਊਟੀਆਂ ਨੇ, ਮੁਕੰਮਲ ਇਨਸਾਨ ਜੋ ਹੈ। ਜਿਸ ਵੇਲੇ ਸਵੇਰੇ ਉੱਠਦਾ, ਇਸ਼ਨਾਨ ਪਾਨ ਕਰਦਾ, ਦਿਨ ਚੜ੍ਹੇ ਤੱਕ ਇਹ ਨਿਤਨੇਮ ਕਰਦਾ, ਸਿਮਰਨ ਕਰਦਾ, ਇਹ ਬ੍ਰਾਹਮਣ ਦੀ ਜ਼ਿੰਦਗੀ ਹੈ। ਜਿਸ ਵੇਲੇ ਗੁਰਦੁਆਰੇ ਆ ਜਾਂਦਾ, ਚਮੜੇ ਦੇ ਜੋੜੇ, ਚਮੜੇ ਦੀਆਂ ਜੁੱਤੀਆਂ ਰੇਸ਼ਮ ਦੇ ਰੁਮਾਲ ਨਾਲ ਸਾਫ਼ ਕਰਦਾ, ਇਹ ਚੁਮਾਰ ਦੀ, ਸ਼ੂਦਰ ਦੀ ਜ਼ਿੰਦਗੀ ਹੈ। ਗੁਰਦੁਆਰਿਓ ਵਿਹਲਾ ਹੋ ਕੇ ਦੁਕਾਨ ਖੋਲ ਕੇ ਬਹਿ ਜਾਂਦਾ, ਹਲ ਜੋ ਲੈਂਦਾ, ਠੇਕੇਦਾਰੀ ਦਾ ਕੰਮ ਨਿਭਾਉਂਦਾ, ਇਹ ਇਹਦੀ ਵੈਸ਼ ਦੀ ਜ਼ਿੰਦਗੀ ਹੈ। ਲੇਕਿਨ ਜਦੋਂ ਵੈਸ਼ ਦੀ ਜ਼ਿੰਦਗੀ, ਬ੍ਰਾਹਮਣ ਦੀ ਜ਼ਿੰਦਗੀ, ਸ਼ੂਦਰ ਦੀ ਜ਼ਿੰਦਗੀ ਪੂਰੀ ਕਰਦਿਆਂ ਕੰਨਾਂ 'ਚ ਸਰੋਤ ਪੈ ਜਾਏ, ਮੇਰੇ ਦੇਸ਼ ਦੇ ਉੱਤੇ ਜ਼ਾਲਮ ਆ ਪਿਆ ਹੈ, ਮੇਰੇ ਦੇਸ਼ ਦੇ ਉੱਤੇ ਜਰਵਾਣਾ ਆ ਪਿਆ ਹੈ, ਮੇਰੇ ਦੇਸ਼ ਦੀਆਂ ਧੀਆਂ ਪੈਣੀਆਂ ਟੱਕਾਂ ਬੰਨ ਕੇ ਲੈ ਕੇ ਗਜ਼ਨਵੀ 2-2 ਪੈਸੇ ਨੂੰ ਜਾ ਕੇ ਵੇਚੇਗਾ, ਉਦੋਂ ਇਹ ਦੁਕਾਨ ਨੂੰ ਤਾਲਾ ਲਾ ਦਿੰਦਾ, ਉਦੋਂ ਇਹ ਮਾਲਾ ਜੇਬ 'ਚ ਪਾ ਲੈਂਦਾ, ਉਦੋਂ ਠੇਕੇਦਾਰੀ ਭੁੱਲ ਜਾਂਦੀ ਹੈ, ਉਦੋਂ ਜੋੜੇ ਸਾਫ਼ ਕਰਨੇ ਛੱਡ ਦਿੰਦਾ ਹੈ। ਇਹ ਕੱਢ ਕੇ ਚਮਕਦੀ 3 ਫੁੱਟ ਦੀ ਭਗੌਤੀ ਮੈਦਾਨ ਜੰਗ ਦੇ ਅੰਦਰ ਸੂਰਮਾ ਬਣ ਕੇ ਡਟ ਜਾਂਦਾ। ਇਹ 4 ਜ਼ਿੰਦਗੀਆਂ, ਇਹ 4 ਡਿਊਟੀਆਂ ਅਦਾ ਕਰਦਾ, ਕਿਉਂਕਿ ਮੁਕੰਮਲ ਇਨਸਾਨ ਹੈ, ਇਹ ਪੂਰਾ ਇਨਸਾਨ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਜਨਮ ਦੇ ਕੇ ਤੇ ਫਿਰ ਅਲਪੱਗ ਜੀਵਾਂ ਨੂੰ ਰੁਤਬੇ ਦਿੱਤੇ ਨੇ, ਅਲਪੱਗ ਜੀਵਾਂ ਨੂੰ ਦਰਜੇ ਦਿੱਤੇ ਨੇ। ਮੈਂ ਕੋਈ ਪੀਰ ਇਹੋ ਜਿਹਾ ਨਹੀਂ ਵੇਖਿਆ। ਮੈਂ ਜੋਗੀ ਅਲਾ ਯਾਰ ਖਾਂ ਨੂੰ ਪੜ੍ਹਿਆ, ਅਲਾ ਯਾਰ ਖਾਂ ਕਹਿੰਦਾ ਜਦੋਂ ਖਾਲਸਾ ਚਮਕੌਰ ਦੀ ਗੜੀ ਵਿੱਚ ਸੀ, ਗਿਣਤੀ ਇਹਦੀ 40 ਸੀ, ਕਈਆਂ ਦਿਨਾਂ ਦਾ ਖਾਲਸਾ ਭੁੱਖਾ ਸੀ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਚਮਕੌਰ ਦੀ ਕਿਸੇ ਜ਼ਿਮੀਂਦਾਰ ਦੀ ਹਵੇਲੀ 'ਚ ਡੇਰਾ ਲਾ ਕੇ ਆਰਾਮ ਕਰਨ ਵਾਸਤੇ ਸਿੱਖਾਂ ਨੂੰ ਆਖਿਆ, ਥੋੜਿਆਂ ਬਹੁਤਿਆਂ ਦੀ ਡਿਊਟੀ ਲਾ ਦਿੱਤੀ ਤੇ ਪਹਿਰਾ ਵੀ ਦਿਓ। ਇੱਕ ਮੁਸਲਮਾਨ ਇਹ ਗੱਲ ਕਹਿੰਦਾ ਤੇ ਕਈ ਲੇਟ ਗਏ ਜ਼ਮੀਂ ਪੈ ਜ਼ੀ ਪੋਸ਼ ਬਿਛਾ ਕਰ, ਔਰ ਪਹਿਰਾ ਲਗੇ ਦੇਨੇ ਕਈ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਬਾਸ਼ ਹੋਏ ਖੈਮਾ ਮੇਂ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ہے واہگرو واہگرو منہ سے نکلتا ہے تو ہی تو, تو ہی تو ہے منہ سے نکلتا. آپ اپنے تمبو وچ سن, تو ہی دی تن وچ مست سن, پہرے دار پہرا دے رہے سن جنہاں نوں آرام دا حکم سی. کئیاں نے کوڑے دیاں کاٹھیاں اتے سر رکھیا, سر سرک گیا, دستار اتر گئی. کئیاں دے ہاتھ چھاتی اتے رکھے ہوئے, چھاتی اتے بوجھ جیا پی گیا. کئی کھبی وکھی ستے ہوئے, سجی کروٹ لین دا خیال نہیں رہا, اینے تھکے ماندے ہوئے. کسے زمیندار دی حویلی وچ پے سن. ایک مسلمان دا یہ خیال ہے کہ جب ڈیڑھ گھڑی رات گئی ذکر خدا میں, واہگرو واہگرو کر دیا, ڈیڑھ گھڑی رات جدوں بیتی ادو خیمہ سے نکل آئے سرکار ہوا میں. حضور اپنے تمبو چوں باہر نکلے, قدموں سے ٹہلتے تھے مگر دل تھا دعا میں. بولے اے خداوند ہوں خوش تیری رضا میں, کرتار سے کہتے تھے گویا روح برو ہو کر, میں کل جاؤں گا چمکور سے سرخ روح ہو کر. اپنے پیارے پریتم نال گلی پہ گئے, مالکا کل میری ڈیوٹی پوری ہو جائے گی, کل میں تیرا دتا ہویا کم پورا کر دیاں گا اور چمکور دی گڑی چوں میں سرخ روح ہو کے جاواں گا. ایک مسلمان دسدا اے حضور پھر رہے سن تے تردے تردے ایک سکھ دے سرانے والوں دی سر والوں دی لنگے دستار اتری ہوئی ویکھی تے غریب نو آج دے سرانے بہ گئے, اودیاں رگاں چومیاں, اودا متھا چومیا, اودا سر چومیا, تے نال زبانے پاک وچوں آکھیا سکھا اے تیرا گلا, اے تیرے گلے دیاں انتڑیاں, اے تیریاں رگاں تن نے جنہاں نے دیش دی آزادی واسطے پڑھ کے دشمن دی تلوار دا وار ہسدے ہسدے اپنے تے برداشت کرنا ہے. چوما کبھی دہن اپنے سکھ دا منہ چومیا, چوما کبھی دہن گلو چومنے بیٹھے پینتی جو آئے, جے کسے سکھ دے پیراں والوں دی گزرے پیراں والوں دی لنگے پینتی جو آئے تو قدم چومنے بیٹھے, کسے سکھ دے پیراں والوں دی لنگے چمکور دی گڑی وچ تے بہ گئے, سکھ دے پیر چومے, اودے پیراں دیاں تلیاں چومیاں تے زبان نال آکھے سکھا تیرے پیر تن نے, اے تیرے پیر مبارک نے جنہاں نے پڑھ کے ہرن وانگو چھالا مار مار کے دیش دی آزادی واسطے لڑدیاں لڑدیاں شہید ہو جانا, اے تیرے پیر مبارک. پھردیاں پھردیاں سرکار اپنے بچیاں لا کے بھی آئے, جدہ عام خالصہ پیا ہوتے ہیں حضور دے بچے پے نے, جنہاں بچیاں نو کدے بی بی لاڈو کھڑاؤنی سی, جنہاں بچیاں نو کدے بھائی مان سنگھ کوڑا بن کے ہوٹے دیندا سی, جنہاں بچیاں نو سکھ اکھاں دیاں پلکاں اتے بٹھال کے ہوٹے دیندے سن, اج وہ سکھ چمکور دی کچی گڑی وچ وہ بچے اسی طرح سکھاں وچ پئے نے, البیلے پئے نے, مست نے, نیند پیاری ہے. گرو گوبند سنگھ صاحب آیا اپنے بچیاں دے سرانے کھلو گیا تے کھلو کھلو ویخ ویخ کے اپنے پتراں نو کہن لگا, بیٹا میری اکھیاں دے تارے ہو, میری مینو جان نالوں پیارے ہو, میرے ہو بچے ہو, اج میں تواڈے آخری درشن کر رہا, اج میں توانوں انتوار نیتراں نال ویخ رہا. اے بیٹے ہو, اے واہگرو دی امانت میرے بچے ہو, تھے چار زمین وال ویکھیا, آسمان وال ویکھیا, لنڈا چڑھتا دکھن پہاڑ ویکھیا, تے پرانا سماں چیتے آ گیا. سہدے نال بول اٹھے, کہن لگے جس خطے میں ہم کہتے تھے جانا یہ وہی ہے, جڑے میدان جنگ وچ کدے کدے میں سکھاں نوں کہندا سا نا مینوں جانا پینا, مینوں اتھوں دی گزرنا پینا, اتھے کوتک ورتاؤنا پینا, وہ میدان یہ ہوئی ہے جس خطے میں ہم کہتے تھے جانا یہ وہی ہے جس جگہ پہ ہے بچوں کا کٹانا, یہ وہی ہے جتھے میں کل اپنے پیارے پتر شہید کروانے نے, یہ ترتی ہو ہے جس خطے میں ہم کہتے تھے جانا, یہ وہی ہے جس جا پہ ہے بچوں کا کٹانا, یہ وہی ہے آسمان کہہ رہا ہے ٹھکانا, یہ وہی ہے. تردوں آوازیں آ رہی نے, یہ آ گئی جگہ جتھے میں کل اپنی ڈیوٹی پوری کر دینی ہے. اپنے پتراں لاگے گئے تے کہن لگے بیٹا معصوم ہو, مظلوم ہو, دنیا سے بھلے ہو, لختے دلے گوبند ہو, نازوں سے پلے ہو, دنیا ہوئی اندھیر جب آنکھ سے ٹلے ہو, گھر بار لٹا باپ کٹا, اب تم بھی چلے ہو, تھے چار ہو اب دو ہی, سہر یہ بھی نہ ہوں گے میں شکر کروں گا گھر جو یہ بھی نہ ہوں. کل تسی چار ساؤ, اج دو رہ گئے ہو, پترو سویرے تساں بھی نہیں رہنا, تے جدوں تسی مینوں نہ لبو گے میری آنکھاں جتھرو نہیں آوے گا, میں شکر کراں گا مالکا تیری لائی ہوئی ڈیوٹی پوری ہو, جو کوئی تو حکم دتا سی وہ پورا ہو گیا. صاحب شری گرو گوبند سنگھ صاحب اینا کچھ کر کے, اینی قربانی دے کے, پھر تواڈے وال نگاہ مار دے نے, تے تواڈے وال نگاہ مار کے اپنے پیارے واہگرو اگے گلاں کرن لگ پیندے نے, یہ نہیں کہ کرپا کے سجے ہم ہیں, نہیں موسو غریب کروڑ پر. صاحب سچا پاتشاہ تھی سجے ہوئے خالصے نو درجہ دے رہا, میں اس خالصے دی کرپا دا بنیا ہویا ہاں, میں خالصے دی کرپا دا سجیا ہویا ہاں. خالصہ نہ ہوئے میرے ورگے کروڑوں غریب پے پھر دے, انہی کی کرپا کے سجے ہم ہیں, نہیں موسو غریب کروڑ پرے. مینو تے ایتھے کدے آ کے نہ تے ایویں دور پورا جدا آندا آندے آندے نہ آدمی ہو جاندا, ایداں دا میں ہو جانا. مہاراج یہ نہیں کہندے میرے پیو نے میری ودیا دا انتظام کیتا, منشی صاحب چند نے مینوں پڑھایا, یہ نہیں حضور کہندے کہ مینوں فلاں مولوی نے اسلام دی ودیا دتی ہے. کہندے نے ودیا لئی انہی کے پرساد, میں خالصے دی کرپا نال ودیا پراپت کیتی ہے, میں خالصے دی کرپا نال علم پراپت کیتا ہے, میرا جو کچھ ہے وہ خالصہ ہتھی ساج کے پھر انہوں ایڈا رتبہ دینا. جوگی اللہ یار خان کہندا پیر تے میں بڑے ویکھے نے, پر مریداں نال جیو جی محبت گرو گوبند سنگھ صاحب کر سکتا, دنیا دا کوئی پیر اپنے مرید نال ایہو جی محبت نہیں کر سکتا. صاحب گرو گوبند سنگھ صاحب اینی قربانی کر کے, قوم بنا کے, مکمل انسان بنا کے, تلوار اور ماڑا دے کے, شکتی اور پکتی کٹھی کر کے, تے پھر اے نہیں کہندے پی اے کچھ میں کیتا, میں یوں نہیں کہندے. کسے رنگ وچ رنگے ہوئے, کسے مستی وچ مست ہوئے ہوئے, کسے پیار دی دنیا وچ وسیبا کیتا ہویا, زبان پاک وچوں کہندے آیو جگت تماشا ویکھن آیو, جگت تماشا آیو, جگت تماشا ویکھن آیو, جگت تماشا آیو, جگت تماشا ویکھن آیو, جگت تماشا آیو, جگت تماشا ویکھن آیو, جگت تماشا. جی تماشا میرے پیارے دیکھنے آیو, بچیو بہنو آ گل سیدھی تواڈے نال تعلق رکھدی ہے. میں یگ پرش نو پڑھیا اور کئی بار پڑھیا, اودے وچ ایک گل کہہ گیا رونگٹے کھڑے کر دیندی ہے. اجے کل دی گل ہے کہ بی بی لاڈو نکیاں صاحبزادیاں نو سجی کھبی ٹاکے چک کے تے کئی کئی گھنٹے بانی پڑھدی رہندی سی تے صاحبزادے سندے رہندے سن, ایڈا پیار. جراک بی بی لاڈو لمبے ہو جائے تے صاحبزادے چار چفیرے پریشان ہو کے ویکھدے پوچھدے سن اپنی ماں یا اپنے پتا کولو بھن جی کتھے گئے, لبدے سن بی بی لاڈو نو. اجے کل دی گل ہے کھڈاوی بی بی لاڈو سی, اجے کل دی گل ہے بھائی مان سنگھ جی گھوڑا بن جاندے سن, صاحبزادیاں نو اپنے اتے چک لیندے سن تے کئی کئی گھنٹے انہاں نو ہوڈے دیندے پھردے سن. میرے گرو گوبند سنگھ صاحب دے فرزند نے, اے میرے گرو گوبند سنگھ صاحب دے نو نہال نے. آنن فانن آنند پور چھڈنا پی گیا, میہ بھر پیا, قدرت نے ندی وچ ہڑ آ گیا. اج تے اسیاں ویسلے ہو گئے ہاں. صاحبہ نے حکم دتا بھائی سنت سنگا ٹائم کچھ البیلا جا جاپدا البیلا, ہاں غریب نو آج تین پیر رات مک گئی ہے چوتھا پیر لگ گیا تے غریب نو آج نے آخیا بھائی سنت سنگا بہ جاؤ آسا دیوار دا کیرتن کرو. بھائی سنت سنگ نے آخیا پیچھے کڈی دل دشمن آ رہا, اگے دریا تغیانی ہر آیا ہوا دریا, پتا پتا ویری ہے مہاراج کسی صورت دریا پار کر لو تے پھر آسا دیوار دا کیرتن ویکھیا جائے گا, ایتھے بیٹھے سب شہید ہو جانگے. تے غریب نو آج نے اس موقع اے اکھر ورتے سن, جے ویلا وقت وچاری ہے تا کہو کت ویلے بھگت ہوئے, سما تے نہیں لبنا. بھائی سنت سنگا بہ جاؤ, مہاراج خالسا شہید ہو جائے گا. تے حضور کہنے لگے پھر ایلو گاں اور خالسے نے لینا بھی کی ہے جے کیرتن کردیاں شہید ہو جائے. آسا دی وار دا کیرتن ہویا, ندی پار ہندیاں خالسا کھیرو کھیرو ہو گیا, چھوٹے صاحب دادے دادی ماں نال بچھڑ گئے, ماں گجری اور چھوٹے صاحب دادے تنے جندڑیاں سن. رات ہنیری, ٹھنڈی ہوا, میہ دا ورنا, کول گرم کپڑا کوئی نہیں, بند بڑا لمبا ہے, گنگو دا گھر بڑی دور ہے. تے یگ پرش والا ایک بچن لکھ گیا, کتاب لکھدا کہندا جنہ چر گنگو دے گھر تک نہیں پہنچے صاحبزادے ترے گئے, میہ وردا گیا, پانی چاگدے گئے, معصوم جندڑیاں ریشما چ لپیٹیاں رہن والیاں, ویلے سر خوراک کھان والے معصوم جائے بچے, پر گنگو دے گھر تک پہنچ دیا انہاں اے نہیں کیا کہ ماں جی دادی ماں جی اسی ہن تھک گئے ہاں سانو کتے آرام کر لے. گنگو دے گھر پہنچ دیا تک اے نہیں آخیا ماں جی سانو ہن پیاس لگ گئی ہے, ماں جی سانو کتے پانی دا گھٹ پیال لو. گنگو دے گھر تک پہنچدیا معصوم جندڑیاں نے مطالبہ نہیں کیتا, ماں بھوک لگی ہے سانو کچھ کھان واسطے دے لو, ساڈے کولوں بند نہیں کیتا جاندا, یہ سفر ساڈے کولوں کیویں مکے گا. ماں مستی دے عالم چ ترے گئے, ماں دی سجی کھبی انگلی پھڑی ہوئی ہے دادی ماں دی. گنگو نے لے گئے گنگو کا, دو پیشیاں ہو گئی ہیں, میں نقطہ عرض کرنا, میں کتھا تو تھا بڑی بار سنی ہے. تیسری پیشی نو دروگا آیا, لال اکھاں کیتیاں ہوئیاں, اگ بگولا ہویا ہویا, تے آن تو پہلا دروگے دے آن تو پہلا تیسری پیشی والے دن جدوں پہر رات رہندی سی, مات گجری نے اشنان کیتا, اپنے پوتریاں نو اشنان کروایا ٹھنڈے برج وچ ٹھنڈے پانی نال, جگہ تلگیاں توڑے لائے, ਬੱਚਿਆਂ ਨਾਲ ਗਲੀ ਪੈ ਗਈ, ਪੁੱਤਰੋ ਮੇਰੀ ਰੀਝ ਹੈ, ਮੇਰਾ ਇਹ ਚਾਹ ਹੈ ਕਿ ਅੱਜ ਮੈਂ ਪੰਜਾਂ ਬਾਣੀਆਂ ਦਾ ਨਿਤਨੇਮ ਤੁਹਾਨੂੰ ਆਪ ਸੁਣਾਵਾਂ, ਤੁਸੀਂ ਸਰੋਤੇ ਬਣ ਕੇ ਬਹੋ ਤੇ ਮੈਂ ਤੁਹਾਨੂੰ ਪੰਜਾਂ ਬਾਣੀਆਂ ਦਾ ਨਿਤਨੇਮ ਆਪ ਸੁਣਾਵਾਂ। ਪੰਥ ਦੀਓ ਬੱਚਿਓ, ਗੁਰੂ ਗੋਬਿੰਦ ਸਿੰਘ ਸਾਹਿਬ ਦੀਓ ਸਪੁੱਤਰੀਓ, ਕਦੇ ਉਹ ਭਾਗਾਂ ਵਾਲਾ ਦਿਨ ਆਵੇਗਾ? ਤੂੰ ਮਾਂ ਗੁਜਰੀ ਦੀ ਨਕਲ ਕਰਕੇ ਆਪਣੇ ਬੱਚੇ ਦੇ ਕੰਨਾਂ 'ਚ ਜਾਪ ਦਾ ਪਾਠ ਪਾਉਂਦੀ ਹੋਏ, ਕਦੇ ਉਹ ਵੇਲਾ ਆਵੇਗਾ? ਤੂੰ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਇਹਨੂੰ ਆਸਾ ਦੀ ਵਾਰ ਦਾ ਪਾਠ ਸੁਣਾਉਂਦੀ ਹੋਵੇ? ਕਿਉਂ ਭੁਲਾ ਦਿੱਤੀ ਤੂੰ ਮਰਿਆਦਾ? ਕਿਉਂ ਗਾਫਲ ਹੋ ਗਈ ਹੈ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹ ਬੱਚੀਏ? ਕਿਉਂ ਤੇਰੀ ਔਲਾਦ ਕਿਸੇ ਹੋਰ ਪਾਸੇ ਤੁਰ ਪਈ? ਕੀ ਇਹ ਤੇਰੀ ਕਮਜ਼ੋਰੀ ਨਹੀਂ? ਸਾਹਿਬਜ਼ਾਦੇ ਬਿਠਾਲ ਲੈ, ਪੰਜਾਂ ਬਾਣੀਆਂ ਦਾ ਨਿਤਨੇਮ ਮਾਂ ਗੁਜਰੀ ਨੇ ਆਪ ਕੀਤਾ, ਬੱਚਿਆਂ ਨੂੰ ਆਪ ਸੁਣਾਇਆ। ਦਰੋਗਾ ਆ ਗਿਆ, ਆਵਾਜ਼ ਮਾਰੀ ਤੇ ਮੈਂ ਅੱਖਰ ਪੜ੍ਹੇ ਨੇ ਤੁਹਾਡੇ ਇਤਿਹਾਸ ਦੇ, ਮਾਤ ਗੁਜਰੀ ਕਹਿਣ ਲੱਗੀ, ਬੇਟਾ ਅੱਜ ਕੋਈ ਦਿਨ ਚੰਗਾ ਨਹੀਂ ਜਾਪਦਾ, ਸੂਰਜ ਦੀਆਂ ਕਿਰਨਾਂ ਅੱਜ ਕੁਝ ਮੈਨੂੰ ਭੈੜੀਆਂ ਜਾਪਦੀਆਂ ਨੇ, ਤੇ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਕਰਨੀਆਂ ਚਾਹੁੰਦੀ ਹਾਂ। ਹਾਂ ਮਾਤਾ ਜੀ, ਹੁਕਮ ਕਰੋ, ਕੀ ਆਖਦੇ ਹੋ, ਕੀ ਆਖਣਾ ਚਾਹੁੰਦੇ ਹੋ? ਇੰਨੇ ਚਿਰ ਨੂੰ ਦਰੋਗਾ ਆ ਗਿਆ ਔਰ ਬੜੇ ਰੋਹਬ ਨਾਲ ਕਿਹਾ ਵੀ ਕਾਕੇ ਮੇਰੇ ਹਵਾਲੇ ਕਰ ਦੇ। ਤੇ ਮਾਤ ਗੁਜਰੀ ਨੇ ਆਖਿਆ, ਇਹ ਕਿਸੇ ਕੰਮ ਵਾਸਤੇ ਆਏ ਹੋਏ ਨੇ, ਕਿਸੇ ਡਿਊਟੀ ਵਾਸਤੇ ਆਏ ਨੇ ਨਾ, ਆਪਣਾ ਫਰਜ਼ ਅਦਾ ਕਰਨਾ, ਆਇਆ ਲੈ ਜਾ। ਪਰ ਇੱਕ ਗੱਲ ਮੈਂ ਤੇਰੇ ਕੋਲੋਂ ਪੁੱਛਣੀ ਆ, ਦਰੋਗਿਆ, ਤੁਹਾਡੇ ਘਰ ਦੇ ਵਿਹੜੇ ਵਿੱਚ ਨਿੱਕੇ ਨਿੱਕੇ ਬਾਲ ਨਹੀਂ ਖੇਡਦੇ? ਤੁਸੀਂ ਉਹਨਾਂ ਬੱਚਿਆਂ ਨਾਲ ਕਦੇ ਆਪਣੀ ਛਾਤੀ ਜੋੜ ਕੇ ਉਹਨਾਂ ਦਾ ਸਿਰ ਮੂੰਹ ਚੁੰਮ ਕੇ ਪਿਆਰ ਨਹੀਂ ਕਰਕੇ ਵੇਖਿਆ? ਤੁਹਾਨੂੰ ਨਿੱਕੇ ਨਿੱਕੇ ਬਾਲ ਰੱਬ ਦੀ ਜਾਤ ਨਹੀਂ ਜਾਪਦੇ? ਮਾਂ ਨੇ ਕੋਈ ਦੋ ਚਾਰ ਸ਼ਬਦ ਬੋਲੇ, ਦਰੋਗੇ ਦੇ ਨੇਤਰ ਭਰ ਗਏ। ਮਾਂ ਤੇਰੇ ਚਲਾਏ ਹੋਏ ਤੀਰ ਮੇਰੇ ਕਲੇਜੇ 'ਚ ਵੱਜੇ ਨੇ, ਪਰ ਪਾਪੀ ਪੇਟ ਮੇਰੀ ਕੋਈ ਪੇਸ਼ ਨਹੀਂ ਜਾਣ ਦਿੰਦਾ, ਬੱਚੇ ਮੇਰੇ ਹਵਾਲੇ ਕਰ। ਦਰੋਗੇ ਦੇ ਹਵਾਲੇ ਕਰਨ ਲੱਗੇ ਤੁਹਾਡੇ ਇਤਿਹਾਸ ਦੇ ਅੱਖਰ ਨੇ। ਮਾਂ ਕਹਿਣ ਲੱਗੀ, ਬੇਟਾ ਦੁਸ਼ਟ ਤਸੀਏ ਦੇਹ ਕਨੇਰੇ, ਅੱਜ ਦੁਸ਼ਟਾਂ ਨੇ, ਅੱਜ ਪਾਪੀ ਹਥਿਆਰਿਆਂ ਨੇ ਤੁਹਾਨੂੰ ਬੜੇ ਤਸੀਏ ਦੇਣੇ। ਦੁਸ਼ਟ ਤਸੀਏ ਦੇਹ ਕਨੇਰੇ, ਤੇ ਪੁੱਤ ਜਦੋਂ ਤੁਹਾਡੇ ਕੋਲੋਂ ਦੁੱਖ ਚੱਲੇ ਨਾ ਜਾਣ, ਜਿੰਦੜੀਆਂ ਤੁਹਾਡੀਆਂ ਕੋਮਲ ਜੋ ਹੋਈਆਂ, ਜਦੋਂ ਤੁਹਾਡੀ ਜਰਨ ਸ਼ਕਤੀ ਤੋਂ ਦੁੱਖ ਅਗਾਂਹ ਵੱਧ ਜਾਣ, ਜਰੇ ਨਾ ਜਾਣ, ਤੇ ਮੈਂ ਇੱਕ ਸਲਾਹ ਦੇਣ ਲੱਗੀ ਹਾਂ, ਭੁੱਲ ਨਾ ਜਾਇਓ। ਦੁਸ਼ਟ ਤਸੀਏ ਦੇਹ ਕਨੇਰੇ, ਉਦੋਂ ਬਚਨ ਸੁਮਰਣ ਦਾਦੇ ਕੇਰ, ਉਸ ਵੇਲੇ ਆਪਣੇ ਦਾਦੇ ਦੇ ਬਚਨ ਯਾਦ ਕਰਿਓ। ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੋੜੀਏ, ਦਾਦੇ ਦੇ ਬਚਨ ਯਾਦ ਕਰਿਓ, ਤੁਹਾਡੇ ਦਾਦੇ ਦੇ ਬਚਨ ਤੁਹਾਡੀ ਸਹਾਇਤਾ ਕਰਨਗੇ, ਤੁਹਾਨੂੰ ਰੋਸ਼ਨੀ ਔਰ ਤਾਕਤ ਮਿਲੇਗੀ। ਬੱਚੇ ਆਏ, ਗੰਗੂ ਦੇ ਹਵਾਲੇ ਕਰ ਦਿੱਤੇ, ਦਰੋਗੇ ਦੇ ਹਵਾਲੇ ਕਰ ਦਿੱਤੇ, ਤੇ ਬੱਚਿਆਂ ਨੇ ਤੁਰਦਿਆਂ ਤੁਰਦਿਆਂ ਦੋ ਅੱਖਰ ਕਹੇ ਸਨ। ਕਹਿਣ ਲੱਗੇ, ਮਾਂ ਤਨ ਚਿੰਤਾ ਕਛੂ ਨਾ ਹੈ ਹਮਾਰੀ, ਅਸੀਂ ਚੱਲੇ ਹਾਂ ਦੁਸ਼ਮਣਾਂ ਦੇ ਦਰਬਾਰ 'ਚ, ਸਾਨੂੰ ਆਪਣੇ ਤਨ ਦੀ ਕੋਈ ਚਿੰਤਾ ਨਹੀਂ, ਆਪਣੇ ਤਨ ਦਾ ਕੋਈ ਫਿਕਰ ਨਹੀਂ, ਆਪਣੀ ਜਾਨ ਦਾ ਸਾਨੂੰ ਕੋਈ ਗਮ ਨਹੀਂ। ਤੇ ਮਾਂ ਨੇ ਫਿਰ ਪਿਆਰ ਨਾਲ ਲਾੜ ਨਾਲ ਪੁੱਛਿਆ, ਬੱਚਿਓ ਫਿਰ ਤੁਹਾਨੂੰ ਚਿੰਤਾ ਕਾਹਦੀ ਹੈ? ਤੇ ਨਿੱਕੀਆਂ ਨਿੱਕੀਆਂ ਮਾਸੂਮ ਜਿੰਦੜੀਆਂ ਨੇ ਆਪਣੀ ਦਾਦੀ ਮਾਂ ਵੱਲ ਵੇਖ ਕੇ ਕਿਹਾ ਸੀ, ਤਨ ਚਿੰਤਾ ਕਛੂ ਨਾ ਹੈ ਹਮਾਰੀ, ਪਾਛੇ ਤਵ ਚਿੰਤਾ ਉਰ ਭਾਰੀ, ਸਾਡੇ ਚਲੇ ਜਾਣ ਪਿੱਛੋਂ ਤੁਹਾਡੇ ਨਾਲ ਕੀ ਬੀਤੇਗੀ ਮਾਂ ਜੀ, ਤੁਹਾਡੇ ਨਾਲ ਕਿੱਦਾਂ ਦਾ ਵਰਤਾਅ ਕਰਨਗੇ ਮਾਂ ਜੀ, ਸਾਨੂੰ ਇਹ ਚਿੰਤਾ ਹੈ, ਆਪਣੀ ਚਿੰਤਾ ਕੋਈ ਨਹੀਂ। ਤਨ ਚਿੰਤਾ ਕਛੂ ਨਾ ਹੈ ਹਮਾਰੀ, ਪਾਛੇ ਤਵ ਚਿੰਤਾ ਉਰ ਭਾਰੀ, ਇਮਕਾ ਲਾਲ ਉੱਠੇ ਤਿਸ ਬੇਰੇ। ਇਉਂ ਗੱਲਾਂ ਕਰਦੇ ਕਰਦੇ ਬੱਚੇ ਉੱਠ ਖਲੋਤੇ, ਨਿੱਕੇ ਨਿੱਕੇ ਮਾਸੂਮ ਕਾਕੇ ਉੱਠ ਖਲੋਤੇ, ਫਿਰੇ ਮਾਤ ਕੇ ਚਾਰ ਚੁਫੇਰੇ। ਜਿਵੇਂ ਪੁਜਾਰੀ ਇਸ਼ਟ ਦੀ ਪੂਜਾ ਕਰਦਾ ਹੈ, ਜਿਵੇਂ ਪੁਜਾਰੀ ਆਪਣੇ ਦੇਵਤੇ ਦੀ ਪੂਜਾ ਕਰਦਾ ਹੈ, ਆਪਣੀ ਦਾਦੀ ਮਾਂ ਦੀ ਪੂਜਾ ਕੀਤੀ, ਪਰਿਕਰਮਾ ਕੀਤੀਆਂ। ਇਮ ਕਹਿ ਲਾਲ ਉੱਠੇ ਤਿਸ ਬੇਰ, ਉਹ ਫਿਰੇ ਮਾਤ ਕੇ ਚਾਰ ਚੁਫੇਰ। ਪਰਿਕਰਮਾ ਕਰਕੇ ਮੱਥਾ ਟੇਕ ਕੇ ਦਾਦੀ ਮਾਂ ਕੋਲੋਂ ਆਸ਼ੀਰਵਾਦ ਲੈ ਕੇ ਦਰਬਾਰ ਵਿੱਚ ਆ ਗਏ। ਅਸੀਂ ਤੇ ਹੁਣ ਚੰਗੇ ਪਲੇ ਕੜਾਹ ਖਾਂਦੇ, ਮੁਰਗੇ ਮੱਛੀਆਂ ਖਾਂਦੇ ਫਤਿਹ ਨਹੀਂ ਨਾ ਬੁਲਾ ਸਕਦੇ। ਜਿਸ ਦਰਬਾਰ ਵਿੱਚ ਆਪਣਾ ਹੈ ਕੋਈ ਨਹੀਂ, ਉਸ ਮੁਗਲ ਦਰਬਾਰ ਵਿੱਚ ਜਾ ਕੇ 7 ਔਰ 9 ਬਰਸ ਦੇ ਸਾਹਿਬਜ਼ਾਦਿਆਂ ਨੇ ਸਭ ਤੋਂ ਪਹਿਲਾਂ ਕਰਮ ਇਹ ਕੀਤਾ ਸੀ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਨ ਨੂੰ 5 ਕੱਪੜੀ ਅੱਗ ਲੱਗ ਗਈ। ਫਤਿਹ ਬੁਲਾਉਂਦੇ ਡਰ ਨਹੀਂ ਜੇ ਆਉਂਦਾ, ਟੁਕੜੇ ਹੋ ਜਾਣਗੇ, ਬੇਰਾ ਬੇਰਾ ਕਰ ਦਿੱਤੇ ਜਾਓਗੇ। ਤੁਸੀਂ ਸੱਪ ਦੇ ਬੱਚੇ ਸੱਪ ਹੋ, ਸੱਪ ਦੀ ਅੰਸ਼ ਨਹੀਂ ਰਹਿਣ ਦਿੱਤੀ ਜਾਏਗੀ। ਸਾਡੇ ਕੋਲ ਜੱਲਾਦ ਬੈਠੇ ਨੇ ਤਿੱਖੀਆਂ ਛੁਰੀਆਂ ਵਾਲੇ, ਤੁਹਾਨੂੰ ਵੱਢ ਦਿੱਤਾ ਜਾਏ। ਤੇ ਫਿਰ ਇਹ ਮੇਰਾਪੁਰਾ ਦਬਕਾ ਤੇ ਨਹੀਂ ਸੀ, ਦੀਵਾਰ ਚ ਖੜੇ ਕਰ ਦਿੱਤੇ ਗਏ। ਸ਼ਸ਼ਾਲ ਬੇਗ ਤੇ ਸਫਾਦ ਬੇਗ ਨੇ ਇੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਤ ਕਥਨੀ ਨਹੀਂ, 5-4 ਵਰਖਾਂ ਨੇ ਇਹ ਲਿਖਿਆ ਕਿ ਜਿਸ ਵੇਲੇ ਇੱਟਾਂ ਗੋਡਿਆਂ ਤੱਕ ਆਈਆਂ ਤੇ ਇੱਟ ਭੰਨਣ ਦੀ ਥਾਂ ਗੋਡਿਆਂ ਦੀ ਚੱਪਣੀ ਵੱਢ ਦਿੱਤੀ ਗਈ, ਪਰ ਇੱਟ ਨਹੀਂ ਭੰਨੀ। ਜਿੰਦੜੀਆਂ ਨਾਲੋਂ ਇੱਟਾਂ ਪਿਆਰੀਆਂ ਲੱਗੀਆਂ। ਜਿਸ ਵੇਲੇ ਗਲਾਂ ਤੱਕ ਆ ਗਈ ਕੰਧ, ਗਲਾਂ ਤੱਕ, ਤੇ ਵੱਡੇ ਭਰਾ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਨਿੱਕੇ ਨੇ ਪੁੱਛਿਆ, ਵੀਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹੋ ਕੇ ਰੋਣਾ? ਕਹਿਣ ਲੱਗਾ ਹਾਂ। ਕਿਉਂ, ਮੌਤ ਡਰਾਉਂਦੀ ਹੋ? ਕਹਿੰਦਾ ਨਹੀਂ। ਫਿਰ ਰੋਣ ਦਾ ਕਾਰਨ? ਕਹਿੰਦਾ ਕਾਰਨ ਇਹ ਹੈ, ਮੇਰਾ ਹੱਕ ਖੁਸ ਗਿਆ। ਤੇਰਾ ਹੱਕ ਕਿੰਨ ਖੋਇਆ ਵੀਰਾ? ਤੂੰ ਨਿੱਕੇ ਨੂੰ ਕਹਿੰਦਾ, ਵੀਰਾ ਤੂੰ? ਨਹੀਂ ਵੀਰ, ਮੈਂ ਤੇ ਇਹ ਗੁਸਤਾਖੀ ਨਹੀਂ ਕਰ ਸਕਦਾ, ਤੇਰਾ ਹੱਕ ਮੈਂ ਕਿਉਂ ਖੋਣਾ? ਤੇ ਵੱਡੇ ਨੇ ਆਖਿਆ, ਨਹੀਂ ਖੁਸ ਗਿਆ ਮੇਰਾ ਹੱਕ, ਤੂੰ ਇੰਜ ਰੱਖ ਮੇਰੇ ਨਾਲੋਂ ਕਦੋਂ ਛੋਟਾ, ਤੇਰੀ ਸ਼ਾਹ ਰੱਗ ਦੇ ਕੋਲ ਆ ਗਈ ਹੈ ਇੱਟ ਪਹਿਲਾਂ, ਮੈਂ ਵਾਂ ਤੇਰੇ ਨਾਲੋਂ ਜ਼ਰਾ ਲੰਮਾ, ਮੇਰੀ ਸ਼ਾਹ ਰੱਗ ਦੇ ਕੋਲ ਇੱਟ ਆਉਣੀ ਹੈ ਪਿੱਛੋਂ, ਪਿੱਛੋਂ ਇੱਟ ਆਉਣ ਕਰਕੇ ਮੇਰੀ ਜਾਨ ਪਿੱਛੋਂ ਨਿਕਲਣੀ ਹੈ, ਤੇਰੀ ਸ਼ਾਹ ਰੱਗ ਦੇ ਕੋਲ ਪਹਿਲਾਂ ਇੱਟ ਆ ਜਾਣ ਕਰਕੇ ਤੇਰੀ ਜਾਨ ਪਹਿਲਾਂ ਨਿਕਲ ਜਾਣੀ ਹੈ। ਮੈਂ ਵੱਡਾ ਸਾਂ, ਚਾਹੀਦਾ ਸੀ ਮੇਰੀ ਜਾਨ ਪਹਿਲਾਂ ਨਿਕਲਦੀ, ਪਰ ਤੇਰੀ ਨਿਕਲ ਜਾਣੀ ਹੈ। ਮੇਰਾ ਵੱਡੇ ਭਰਾ ਦਾ ਹੱਕ ਖੁਸ ਗਿਆ, ਤੂੰ ਪਹਿਲਾਂ ਸ਼ਹੀਦ ਹੋ ਜਾਣਾ, ਮੈਂ ਪਿੱਛੇ ਰਹਿ ਜਾਣਾ, ਮੈਨੂੰ ਮਗਰੋਂ ਸ਼ਹੀਦੀ ਰੁਤਬਾ ਮਿਲਣਾ, ਤੈਨੂੰ ਵੀਰਾ ਪਹਿਲਾਂ ਮਿਲ ਜਾਣਾ। ਦੋ ਉਮਰੇ ਅਗਵਾ ਲੈ ਕੇ ਕਾਜ਼ੀ ਆ ਗਿਆ, ਜੱਲਾਦ ਨੂੰ ਡਾਂਟਿਆ। ਨਵਾਬ ਸਾਹਿਬ ਨੇ ਬੜੀ ਘੂਰੀ ਵੱਟੀ, ਕੱਟ ਦਿਓ, ਵੱਢ ਦਿਓ, ਸਭਾ ਹਸਤੀ ਤੋਂ ਮਿਟਾ ਦਿਓ। ਤੇ ਨਿੱਕੇ ਨੇ ਪੁੱਛਿਆ ਵੱਡੇ ਨੂੰ, ਵੀਰ ਇਹ ਕੀ ਆਖਦੇ ਨੇ, ਕਿਹੋ ਜਿਹੀਆਂ ਗੱਲਾਂ ਇਹ ਕਰਦੇ ਨੇ, ਕੀ ਬੋਲਦੇ ਨੇ? ਤੇ ਵੱਡੇ ਨੇ ਆਖਿਆ, ਵੀਰਾ ਇਹ ਆਂਦੇ ਨੇ ਅਸਾਂ ਗੁਰੂ ਗੋਬਿੰਦ ਸਿੰਘ ਦੇ ਲੜਕੇ ਵੱਢ ਸੁੱਟਣੇ ਨੇ, ਅਸਾਂ ਇਹਨਾਂ ਦੇ ਟੋਟੇ ਕਰ ਦੇਣੇ ਨੇ। ਤੇ ਨਿੱਕੇ ਨੇ 70 ਪਰੀਆਂ ਨਜ਼ਰਾਂ ਨਾਲ ਆਪਣੇ ਵੱਡੇ ਵੀਰ ਵੱਲ ਵੇਖ ਕੇ ਆਖਿਆ, ਵੀਰਾ ਪਿਤਾ ਜੀ ਤੇ ਰੋਜ਼ ਕਥਾ ਕਰਦੇ ਨੇ, ਤੇ ਰੋਜ਼ ਕਥਾ ਕਰਦੇ ਕਰਦੇ ਹੁਕਮ ਕਰਦੇ ਨੇ ਕਿ ਆਤਮਾ ਮਰਦੀ ਨਹੀਂ, ਆਤਮਾ ਨੂੰ ਸ਼ਸਤਰ ਕੱਟਦਾ ਹੀ ਨਹੀਂ, ਆਤਮਾ ਅੱਗ 'ਚ ਸੜਦੀ ਨਹੀਂ, ਆਤਮਾ ਪਾਣੀ 'ਚ ਗਲਦੀ ਨਹੀਂ, ਤੇ ਫਿਰ ਸਾਡਾ ਕੀ ਮਾਰਨਗੇ? ਜਦੋਂ ਆਤਮਾ ਮਰਦੀ ਨਹੀਂ, ਕੱਟੀ ਨਹੀਂ ਜਾਂਦੀ, ਸਾਡਾ ਕੀ ਮਾਰਨਗੇ? ਇਹ ਤੁਹਾਡੇ ਗੁਰੂ ਦੇ ਫਰਜ਼ੰਦ ਸਨ, ਇਹ ਤੁਹਾਡੇ ਗੁਰੂ ਦੇ ਬੇਟੇ ਸਨ। ਅੱਲਾ ਹਾਜ਼ੁਲ ਕਿਆਸ ਸਿਰ ਕਲਮ ਕਰ ਦਿੱਤੇ ਗਏ, ਬੱਚੇ ਸਦਾ ਦੀ ਨੀਂਦੇ ਸੌਂ ਗਏ। ਤੇ ਮਾਈ ਨੇ ਆ ਕੇ ਦੱਸਿਆ, ਮਾਈ ਨੇ, ਗੁਰੂ ਗੋਬਿੰਦ ਸਿੰਘ ਜੀ ਬੱਚੇ ਸ਼ਹੀਦ ਹੋ ਗਏ। ਦੀਵਾਰਾਂ 'ਚ ਚੁਣੇ ਜਾਂਦੇ ਜਾਂਦੇ ਜਦੋਂ ਗਲਤ ਇੱਟਾਂ ਆਈਆਂ, ਤਲਵਾਰ ਦੇ ਨਾਲ ਸਰ ਕਲਮ ਕਰ ਦਿੱਤੇ ਗਏ। ਮਹਾਰਾਜ ਚਾਰੇ ਦੇ ਚਾਰੇ ਲੇਖੇ ਲੱਗ ਗਏ। ਔਰੰਗਜ਼ੇਬ ਦੇ ਚਾਚੇ ਨੇ چار حرف لکھے نے، وہ کہندا جدو گرو میرے کنا چ آواز پہنچی نا پہ گرو دے چارے بیٹے شہید ہو گئے نے، آنند پور خوش گیا، نیلا کول نہیں رہا، پنج پیارے نیڑے نہیں رہے، مچھواڑے دے جنگل وچ پیری جوڑا بھی کوئی نہیں، کپڑے پھٹ گئے نے چاڑیاں نال اڑ اڑ کے، ہن تے گرو گوبند سنگھ روندا ہوے گا۔ اورنگزیب دے چاچے نے کہا میں سوچیا بھائی ہن روندا ہوے گا، ہن ٹاہی ماردا ہوے گا، ہن بہن پاؤندا ہوے گا، میں آکھیا چلو ویکھ آئیے، پر جس ویلے میں جا کے گرو گوبند سنگھ صاحب سچے پاتشاہ دا درشن کیتا تے او تخت تے ایسے جلال وچ بیٹھے سن کہ منو انہاں دا خس خس دے دانے جنہ بھی نقصان نہیں ہویا، اسی طرح اکھاں لال، اسی طرح چہرہ رونق بھریا، اسی طرح نور دے چمکارے، اسی طرح جذبے نال واہگرو دی کتھا سنا رہے سن۔ اورنگزیب دا چاچا کہندا میں حیران ہو گیا، پریشان ہو گیا، اینا کچھ کر کے، اینے دکھ جر کے، پھر انہاں دے چہرے اتنے ملال نہیں۔ گرو کیا سکھا، اینا کچھ ویکھ کے تیری زبانوں تے بدو بدی نکل جانا چاہیے، بے اختیار نکل جانا چاہیے کہ وڈ پاگی پایا ایسا گر وڈ پاگی پایا ایسا گر وڈ پاگی پایا ایہو جہا گرو، پورن گرو، دیالو گرو، نہ دکھ نو دکھ منن والا، نہ سکھ نو سکھ منن والا، آسا منسا سگل تے آگے جگ تیرے نراسا، کام کرود جے پرسے نائن تے گھٹ برہم نواسا، گر کرپا جہ نر کو کینی تے اے جگت پچھانی، نانک لین بھیو گوبند سیوں جوں پانی سنگ پانی، جوتی جوت رلی سمپورن تھیا جوں پانی سنگ پانی، سورج کرن ملی جل کا جل ہوا رام جوں پانی سنگ پانی، تیرے جن پرے اپکاری آئے جی دان دے بھگتی لائے نہ ہر سیوں لائن ملائے۔ رل گئے، ایک مک ہو گیا پروار۔ صاحب شری گرو گوبند سنگھ صاحب نے دوبارہ پرچار کر کے فوجاں جمع کر کے پھر بڑے پروپکار کیتے، دیش دا پلا کیتا، جس غزنوی دا میں دو تین واراں ذکر کیتا ہے ایک شبد کہہ کے میں سماپتی کر دین لگا، غزنوی دی منڈی میں او شہر خود ویخ کے آیا، جتھے منڈی لگ دی سی میں او بازار ویخ کے آیا، اوتھے بکرے وکدے سی، برا وکدا سی، مرغا سنڈا گائی سب کچھ اس منڈی چ وکدا، اوتھے بکرے دا مل تے 50 روپیے پیندا، برے دا مل تے 125 روپیہ پیندا، تتر دا مل تے اوتھے 500 روپیہ پیندا، بٹیرے دا مل تے اوتھے 250 روپیے پی جاندا، پر ہندوستان دی جمی ہوئی کڑی جے غزنوی دی منڈی چوں خریدنی ہوئے تے او دو پیسیاں تو لب جاندی، او دا مل صرف دو پیسے پیندا۔ دھن گرو گوبند سنگھ صاحب جس نے امرت دے کے، خالصہ ساج کے، زندگی پلٹ کے ایسے ویر بہادر پیدا کر دیتے، انہاں نے درہ خیبر دا رستہ بند کر دیتا، اس پاسے ہوں مغل منہ نہیں کر سکتے، تمام دے چھکے چھڑا دیتے گئے۔ کسے نے سوال کیتا گرو جی کچھ کر چلے ہو، تے گرو گوبند سنگھ صاحب نے کہا بھی یہ کوئی کٹ قربانی تے نہیں نا، میں ایک سرفروشاں دی قوم پیدا کیتی ہے، میں وہ ایک ہاتھ تلوار تے دوجے ہاتھ مالا پھڑا دیتی ہے، ایک پاسے مکتی اور ایک پاسے خدمت اپنے دیش دی، میں انہوں دے اندر تیاگ پیدا کیتا ہے، میں انہوں دے اندر ویراگ پیدا کیتا ہے، خالصے دے اندر میرا اپنا واسا ہے، میرے وچ میرے خالصے دا واسا ہے۔ اے ہو جا گرو مکمل پورن सच्चा पखंडा परमां दियां तजियां उड़ा देने वाला, अकाल दे लड़ ला के खालसे दी नजात कर देने वाला, और फिर खालसे नूं रुतबे दे के अपने नालों भी उच्चा जार करने वाला, ऐसा गुरु वड्डिया पागा तो बिना नहीं प्राप्त हो सकता। जिन्हें गुरु के सिख बैठे हो आ बचन पढ़ो, ओदे बाद समाप्ति है के वड पागी पा, ऐसा गुरु वड पागी पा, आत्मक कथा रेंडी अमर कथा रात नूं तुहाडी सेवा विच निरूपण करन दा निमाणा यतन करांगा। मैनूं तुहाडे विच बह के गुरु का बचन सुना के जिहड़ी एक प्रसन्नता मिली है वह बड़ी अलौकिक है। जथेदार साहब जिन्हां नूं तुसीं आखदे हो, जिन्हों का टाइम मुकर्र है पे रात को इतवार इतने सिमरन करना, पहला भोगल साहब उसके बाद साढ़े हुण वाले जनरल सैकटरी अजीत सिंह साहब, जदों भी उन्होंने आख्या पे जथेदार साहब जी रात के प्रोग्राम वास्ते की हुक्म है, तो उन्होंने खिड़े मथे हां विच हां मिलाई। पंथ की कौम की संगत की बेहतरी समझ के उन्होंने आग्या दे दी कि रात का दीवान सजाया जाए। ये उन्होंने फराख दिली है, ये उन्होंने विशाल दिल का सबूत है। तुसी धन हो जड़े तीन हफ्ते तो इस तरह लगातार हाजिरी भर रहे हो, मैं केवल अज रात का तुहाडा दर्शन कर सकांगा, उहदे बाद एक हफ्ते वास्ते मैं तुहाडियां चरणां नालों अलहदा हो जाऊंगा थोड़ा जिहा। हफ्ते के बाद की प्रोग्राम है ये तो सारा प्रबंधक सुनाउणगे। तुहाडे कोल रागी सिंह अज रात नूं आ जाणगे। गुरु के कीर्तनीय मैं ते दर्शन किए हुए नहीं, पर धन गुरु रामदास महाराज के दरबार के कीर्तनीय तो हैं। उन्हां दी सेवा करो, उन्हां नूं निवाजो, उन्हां दा कीर्तन सुनो। तुहाडे कोल कई हजार मील तो तुरके आए ने, उन्हां दी दिलाजोई करनी गुरु रूप संगत दा परम धर्म है। ये मैं इस वास्ते भई गुरु के कीर्तनियों दा बड़ा आदर है, भलो रे हर कीर्तनी, इहदी बड़ी उपमा है। इन्ने अखर कह के ते रात वास्ते दोबारा बेनती करदा हां कि जिहड़ी बाकी दी कथा रह गई है इसे प्रकरण नाल ताल्लुक रखदी, वह रात नूं 7 बजे बयान होनी प्रारंभ होवेगी। आस करदा हां सवेले सवेले कमकार मुका के हाजिर हो जाओगे। काकियां बच्चियां का धन्यवाद है कि जिन्हें साडे सैकटरी साहब का बचन मन के ते काकियां बच्चियां उत्ते कंट्रोल रखिया। रात नूं भी हमेशा ही जदों दरबार विच आउण अपने बच्चियां नूं इसे तरह कंट्रोल विच रखण, ताकि संगत दे आनंद रस विच कोई बिघन ना पै सके, ते संगत दे किसे स्रोते दी जुबानों कोई ऐसा बचन ना निकल जाए कि किसे रौला पाउण वाले वास्ते वो कुछ होर ही तरह दा साबित हो जाए। इन्हां अखरां नाल फुल्लां दी छिमा चाहुंदा हां, आस करदा हां माफ करोगे, शाम नूं दर्शन दे के कृतार्थ करोगे। वाहिगुरु जी का खालसा, वाहिगुरु जी की फतह।